ਮਾਨਤਾ ਸਹਿਤ ਬੇਨਤੀ ਕੀਤੀ ਜਾਂਦੀ ਹੈ।
ਇਸ ਸਾਲ ਨਗਰ ਕੀਰਤਨ ਡਾਊਨਟਾਊਨ ਟੋਰਾਂਟੋ ਦੇ ਵਿੱਚ 27 ਅਪ੍ਰੈਲ ਨੂੰ ਹੋਣ ਜਾ ਰਹੇ ਨੇ। ਕਿਸੇ ਵੀ ਜਾਣਕਾਰੀ ਵਾਸਤੇ ਆਪਣੇ ਲਾਗਲੇ ਗੋਦਰਾ ਸਾਹਿਬ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ।
ਮੇਰੀ ਪੂਰੇ ਸਾਲ ਕੀ ਸੇਵਿੰਗ $400 ਹੋਈ ਹੈ।
ਮੇਰੀ ਸੇਵਿੰਗ $350,
ਮੇਰੀ ਸੇਵਿੰਗ ਸਿਰਫ $100,
ਔਰ ਮੇਰੀ ਸੇਵਿੰਗ ਸਬਸੇ ਜ਼ਿਆਦਾ ਹੋਈ ਹੈ। ਮੈਨੇ ਸੇਵ ਕੀਏ ਹੈ $1,775।
ਕਿਆ ਚਮਤਕਾਰ ਕੀਆ, ਮੁਝੇ ਵੀ ਗੁਰ ਸਿਖਾਓ ਨਾ।
ਕੋਈ ਬਾਤ ਸਾਦਾ ਸੀ ਹੈ, ਹਮਾਰੇ ਪਾਸ 2 ਗਾੜੀਆਂ ਔਰ 1 ਘਰ ਹੈ, ਔਰ ਇਨ ਸਬ ਕੀ ਇੰਸ਼ੋਰੈਂਸ ਮਿਲਾ ਕਰ ਮੈਨੇ ਜ਼ਬਰਦਸਤ ਸੇਵਿੰਗ ਕੀ ਹੈ, ਔਰ ਯੇ ਜਾਦੂ ਕੀਆ ਹੈ ਆਲ ਸਟੇਟ ਪਿਕਰਿੰਗ ਏਜੰਸੀ ਕੇ ਰਾਜਾ ਬਾਸ਼ਾ ਨੇ। ਆਪ ਵੀ ਆਪਣੀ ਗਾੜੀ ਔਰ ਘਰ ਕੇ ਇੰਸ਼ੋਰੈਂਸ ਮੇ ਖੂਬ ਸੇਵਿੰਗ ਕਰ ਸਕਤੇ ਹੈ। ਟਰਮ ਐਂਡ ਕੰਡੀਸ਼ਨ ਅਪਲਾਈ, ਆਲ ਸਟੇਟ ਪਿਕਰਿੰਗ ਏਜੰਸੀ ਕੇ ਰਾਜਾ ਬਾਸ਼ਾ, 6472903773, 6472903773।
ਸਮੋਸਾ ਐਂਡ ਸਵੀਟ ਫੈਕਟਰੀ ਦੀ ਤਾਂ ਗੱਲ ਹੀ ਕੁਝ ਹੋ ਰੇ, ਧੁੰਮਾ ਪਈਆ ਜੇ ਚਾਰੇ ਪਾਸੇ। ਤੁਸੀਂ ਵੀ ਆਓ, 1850 ਐਲਬਿਨ ਰੋਡ ਇਨ ਰੈਕਸਡੇਲ, 4162131165।
ਜੇ ਤੁਸੀਂ ਇਮੀਗ੍ਰੇਸ਼ਨ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਚਾਹੁੰਦੇ ਹੋ, ਆਪਣੇ ਪਿਆਰਾਂ ਨੂੰ ਕੈਨੇਡਾ ਵਿੱਚ ਮੰਗਵਾਉਣਾ ਚਾਹੁੰਦੇ ਹੋ, ਜਾਂ ਫਿਰ ਇੱਥੇ ਆਏ ਹੋ ਤੇ ਇੱਥੇ ਪੱਕੇ ਹੋਣ ਦੇ ਮੌਕੇ ਲੱਭਣਾ ਚਾਹੁੰਦੇ ਹੋ, ਜਾਂ ਫਿਰ ਅੰਤਰਰਾਸ਼ਟਰੀ ਵਿਦਿਆਰਥੀ ਹੋ, ਪੀਆਰ ਵਾਸਤੇ ਸਲਾਹ ਮਸ਼ਵਰਾ ਚਾਹੀਦਾ ਹੈ, ਤਾਂ ਵੰਡਰ ਵਰਲਡ ਇਮੀਗ੍ਰੇਸ਼ਨ ਦੇ ਮਨਮਿੰਦਰ ਖੋਸਾ ਹੋਰਾਂ ਨਾਲ ਸੰਪਰਕ ਕਰੋ। ਜਾਣਕਾਰੀ ਲਈ 647-646-3000, 647-646-3000, ਵੰਡਰ ਵਰਲਡ ਦੇ ਮਨਮਿੰਦਰ ਖੋਸਾ ਜੀ।
ਤੁੜਕਾ ਤੁੜਕਾ ਦੀ ਸ਼ਾਨਦਾਰ ਕਾਮਯਾਬੀ ਤੋਂ ਬਾਅਦ ਹਰਜਿੰਦਰ ਗਿੱਲ ਅਤੇ ਜੀ ਮੀਡੀਆ ਗਰੁੱਪ ਪੇਸ਼ ਕਰਦੇ ਨੇ ਹਰਦੀਪ ਗਰੇਵਾਲ ਅਤੇ ਮੈਂਡੀ ਤੱਖੜ ਦੀ ਨਵੀਂ ਪੰਜਾਬੀ ਫਿਲਮ 6 Each।
ਨਵਦੀਪ ਜੀ, ਮੇਰਾ ਨਾਮ ਐਡਵੋਕੇਟ ਸਮਰਾਜ ਸਿੰਘ ਹੈ ਤੇ ਮੈਂ ਤੁਹਾਡਾ ਕੇਸ ਸਿਰਫ ਇੱਕੋ ਸ਼ਰਤ ਤੇ ਲੜੂੰਗਾ, ਮੈਨੂੰ ਮੇਰੇ ਹਰ ਸਵਾਲ ਦਾ ਸੱਚਾ ਜਵਾਬ ਚਾਹੀਦਾ। ਤੁਹਾਡੇ ਤੇ ਮਨਪ੍ਰੀਤ ਦੇ ਵਿਆਹ ਦਾ ਸਾਰਾ ਖਰਚਾ ਤੁਹਾਡੇ ਸਹੁਰਿਆਂ ਨੇ ਕੀਤਾ ਸੀ, ਵੀਜ਼ਾ ਟਿਕਟਾਂ ਦੇ ਪੈਸੇ ਵੀ ਉਹਨਾਂ ਨੇ ਲਾਏ।
14 ਮਾਰਚ ਤੋਂ ਤੁਹਾਡੇ ਨਜ਼ਦੀਕੀ ਸਿਨੇਮਾ ਘਰਾਂ ਵਿੱਚ।
ਰੀਅਲ ਸਟੇਟ ਦੀ ਕੋਈ ਵੀ ਟ੍ਰਾਂਜੈਕਸ਼ਨ ਕਰਨ ਵਾਸਤੇ ਇੱਕ ਚੰਗੀ ਲਾ ਫਰਮ ਦਾ ਤੁਹਾਡੇ ਨਾਲ ਹੋਣਾ ਬਹੁਤ ਜ਼ਰੂਰੀ ਹੈ। ਆਸਰਾ ਲਾਇਰਸ ਦੇ ਅਮਨਦੀਪ ਕਪਲਾ ਹੋਰੀ, ਜਿਨ੍ਹਾਂ ਦਾ ਇੱਕ ਲੰਬਾ ਤਜਰਬਾ ਹੈ। ਤੁਸੀਂ ਕਿਸੇ ਵੀ ਤਰ੍ਹਾਂ ਦੀ ਰੀਅਲ ਸਟੇਟ ਟ੍ਰਾਂਜੈਕਸ਼ਨ ਕਰਨੀ ਚਾਹੁੰਦੇ ਹੋ ਤਾਂ ਆਸਰਾ ਲਾਇਰਸ ਦੇ ਅਮਨਦੀਪ ਕਪਲਾ ਹੋਰਾਂ ਨਾਲ ਸੰਪਰਕ ਕਰੋ। 905-456-2020, 905-456-2020, ਅਮਨਦੀਪ ਕਪਲਾ।
The Depot is turning 25 and we're throwing the biggest celebration yet.
For 25 years, Pizza Depot has been serving up the best pizzas and mouth-watering wings in town. And now it's time to celebrate with you.
Get ready for amazing deals, epic giveaways and a chance to win incredible prizes.
Download the Pizza Depot app now and you could win a dream trip to Mexico, iPhones, smartwatches, TVs and much more.
Download the Pizza Depot app and order a large pizza with 2 toppings for only $9.25 on April 13th, 2025.
Pizza Depot, 25 years of deliciousness.
HK Tire Center to cars and trucks pe brand new ya old tires le sakde ho.
BF Cordage, Hamcock, Firestone, Chinese tires milde ne.
24/7 road service available. HK Tire Center, 6191 Atlantic Drive, Mississauga. Call karo Bhuta Chahalu, 647-295-4600, 647-295-4600. HK Tire Center.
ਕੀ ਤੁਹਾਨੂੰ ਪਤਾ ਹੈ ਕਿ ਵੱਡੇ ਫਾਈਨੈਂਸ਼ੀਅਲ ਇੰਸਟੀਟਿਊਸ਼ਨਸ ਤੁਹਾਡੇ ਇਨਵੈਸਟ ਕੀਤੇ ਪੈਸਿਆਂ ਤੇ ਮੋਟੀ ਕਮਾਈ ਕਰਦੇ ਨੇ? ਕੀ ਤੁਹਾਨੂੰ ਤੁਹਾਡੀਆਂ ਇਨਵੈਸਟਮੈਂਟਸ ਤੇ ਸੋਹਣੀ ਰਿਟਰਨ ਮਿਲਦੀ ਹੈ? ਕੀ ਤੁਹਾਡੇ ਇਨਵੈਸਟ ਕੀਤੇ ਪ੍ਰਿੰਸੀਪਲ ਤੇ ਇੰਟਰਸਟ ਦੀ ਸੇਫਟੀ ਦੀ ਕੋਈ ਗਾਰੰਟੀ ਹੈ?
ਇਸ ਪੱਖੋਂ ਮੈਂ ਬਿਲਕੁਲ ਬੇਫਿਕਰ ਹਾਂ।
ਮੈਨੂੰ ਮੇਰੀਆਂ ਲੈਂਡ ਇਨਵੈਸਟਮੈਂਟਸ ਤੇ 15% ਗਾਰੰਟੀਡ ਰਿਟਰਨ ਮਿਲਦੀ ਹੈ ਤੇ ਉਹ ਵੀ ਕੰਪਾਊਂਡਡ ਐਨੂਅਲੀ ਤੇ ਉੱਤੋਂ ਮੇਰੇ ਪੈਸਿਆਂ ਦੀ 100% ਸੇਫਟੀ ਤੇ ਸਿਕਿਉਰਿਟੀ ਦੀ ਗਾਰੰਟੀ। ਹੋ ਗਿਆ ਨਾ ਹੈਰਾਨ? ਕੋਈ ਗੱਲ ਨਹੀਂ, ਇਸ ਸੁਵਿਧਾ ਤੁਹਾਡੇ ਲਈ ਵੀ ਉਪਲਬਧ ਹੈ। ਵਧੇਰੇ ਜਾਣਕਾਰੀ ਲਈ ਰੀਮੈਕਸ ਸਪੈਸ਼ਲਿਸਟ ਤੇ ਚਰਨਜੀਤ ਬਰਾੜ ਨੂੰ ਹੁਣੇ ਕਾਲ ਕਰੋ 647-300-8436।
ਨੰਗੇ ਪਿੰਡੇ ਮਾਰਾਂ ਸਹਿੰਦੇ, ਮਾਰਾਂ ਸਹਿੰਦੇ ਕੁਝ ਨਾ ਕਹਿੰਦੇ, ਸੇਵਕ ਤੇਰੇ ਬਸ ਜੈ ਭੀਮ ਪੁਕਾਰੀ ਜਾਂਦੇ ਆ। ਬਾਬਾ ਜੀ ਸਭ ਤੇਰੀ ਸੋਚ ਵਿਸਾਰੀ ਜਾਂਦੇ ਆ। ਨੰਗੇ ਪਿੰਡੇ ਮਾਰਾਂ ਸਹਿੰਦੇ, ਮਾਰਾਂ ਸਹਿੰਦੇ ਕੁਝ ਨਾ ਕਹਿੰਦੇ, ਸੇਵਕ ਤੇਰੇ ਬਸ ਜੈ ਭੀਮ ਪੁਕਾਰੀ ਜਾਂਦੇ ਆ। ਬਾਬਾ ਜੀ ਸਭ ਤੇਰੀ ਸੋਚ ਵਿਸਾਰੀ ਜਾਂਦੇ ਆ, ਕਿ ਰੁੱਤਾਂ ਬਣੀਆਂ ਫੇਰ ਕਰੁੱਤਾਂ, ਰੁੱਤਾਂ ਬਣੀਆਂ ਫੇਰ ਕਰੁੱਤਾਂ, ਮੌਸਮ ਮਾੜੇ ਹੋਏ, ਪਾਟੋ ਧਾਰ ਚ ਫਸ ਕੇ ਰਹਿ ਗਏ, ਲੋਕ ਲਤਾੜੇ ਹੋਏ, ਨਿੱਤ ਨਵੀਂ ਕੰਧ ਵਿਹੜੇ ਵਿੱਚ ਉਸਾਰੀ ਜਾਂਦੇ ਆ। ਬਾਬਾ ਜੀ ਸਭ ਤੇਰੀ ਸੋਚ ਵਿਚਾਰੀ ਜਾਂਦੇ ਆ, ਕਿ ਭੁੱਲ ਗਈ ਮੈਦਾਨ ਚ ਲੜਨਾ, ਕੌਮ ਤੇਰੀ ਫਿਰ ਸੁੱਤੀ, ਬਾਗ ਤੇਰੇ ਦੇ ਫੁੱਲ ਮੁਰਝਾਏ, ਝੁਲਸੀ ਪੱਤੀ ਪੱਤੀ, ਆਪਣਿਆਂ ਨੂੰ ਹੁਣ ਆਪਣੇ ਹੀ ਮਾਰੀ ਜਾਂਦੇ ਆ। ਬਾਬਾ ਜੀ ਸਭ ਤੇਰੀ ਸੋਚ ਵਿਸਾਰੀ ਜਾਂਦੇ ਆ, ਕਿ ਦਮੜੀ ਜੰਜੂ ਤਿਲਕ ਨੇ ਗੱਲਾਂ ਕਰਦੇ ਉਹੀ, ਜਾਣੀ ਨਾ ਰਵਿਦਾਸ ਗੁਰੂ ਦੀ ਜਿਨ੍ਹਾਂ ਸੁਰਵ ਦਰੋਹੀ, ਉਹ ਤਾਂ ਬਸ ਹਾਲੇ ਵੀ ਪੱਥਰੀ ਤਾਰੀ ਜਾਂਦੇ ਆ। ਬਾਬਾ ਜੀ ਸਭ ਤੇਰੀ ਸੋਚ ਵਿਸਾਰੀ ਜਾਂਦੇ ਆ, ਕਿ ਰੌਸ਼ਨ ਬਹੁਤੇ ਗੱਭਰੂ ਤੇਰੇ ਹੁਣ ਨਸ਼ਿਆਂ ਨੇ ਖਾ ਲੈ, ਕੁਝ ਨੇ ਤੇਰਾ ਰਸਤਾ ਛੱਡ ਕੇ ਰਸਤੇ ਹੋਰ ਬਣਾ ਲੈ, ਰਾਹਾਂ ਵਿੱਚ ਉਹ ਕੰਡੇ ਹੋਰ ਖਿਲਾਰੀ ਜਾਂਦੇ ਆ। ਬਾਬਾ ਜੀ ਸਭ ਤੇਰੀ ਸੋਚ ਵਿਸਾਰੀ ਜਾਂਦੇ ਆ। ਗੁਰਦਿਆਲ ਰੌਸ਼ਨ ਹੋਰਾਂ ਦੀ ਇਸ ਰਚਨਾ ਨਾਲ ਇਸ ਨਗਾਰਾ ਪ੍ਰੋਗਰਾਮ ਚ ਆਪ ਸਭ ਦਾ ਨਿੱਘਾ ਸਵਾਗਤ ਜੀ। ਆਇਆਂ ਨੂੰ ਤੇ ਰਾਣਾ ਰਣਧੀਰ ਸਿੰਘ ਸਿੱਧੂ ਦੀ ਸਤਿ ਸ੍ਰੀ ਅਕਾਲ ਪ੍ਰਵਾਨ ਕਰੋ। ਉਮੀਦ ਹੈ ਕਿ ਸਵੇਰ ਤੋਂ ਤੁਸੀਂ WTUR 770 ਤੇ ਪ੍ਰਸਾਰਿਤ ਵੱਖ ਵੱਖ ਪ੍ਰੋਗਰਾਮਾਂ ਦਾ ਜ਼ਰੂਰ ਲੁਤਫ ਲਿਆ ਹੋਵੇਗਾ। ਅੱਜ ਅਪ੍ਰੈਲ ਮਹੀਨੇ ਦੀ 14 ਤਰੀਕ ਹੋ ਗਈ ਆ। 2:07 ਸਟੂਡੀਓ ਦੀ ਘੜੀ ਤੇ ਹੋਣ ਲੱਗੇ ਨੇ। ਬਾਹਰਲਾ ਤਾਪਮਾਨ 13 ਡਿਗਰੀ ਆ, 12 ਡਿਗਰੀ ਮਹਿਸੂਸ ਕੀਤਾ ਜਾ ਰਿਹਾ ਤੇ 14 ਡਿਗਰੀ ਹੋਣ ਦੀ ਭਵਿੱਖਬਾਣੀ ਕੀਤੀ ਗਈ ਸੀ। ਤਕਾਲਾਂ ਨੂੰ ਤਾਪਮਾਨ ਇਹ 11 ਡਿਗਰੀ ਹੋਣਾ, ਰਾਤ 6 ਡਿਗਰੀ, ਕੱਲ੍ਹ ਦੀ ਸਵੇਰ ਵੀ 6 ਡਿਗਰੀ ਨਾਲ ਹੋਵੇਗੀ ਤੇ ਮੀਂਹ ਪੈਣਾ ਕਹਿੰਦੇ। ਪਹਿਲੋਂ ਕਹਿੰਦੇ ਸੀ ਅੱਜ ਪੈਣਾ, ਹੁਣ ਕਹਿੰਦੇ ਕੱਲ੍ਹ ਨੂੰ ਪੈਣਾ। ਚਲੋ ਪਾਥੀਆਂ ਪੂਥੀਆਂ ਢੱਕ ਲਿਓ ਭਾਈ। ਤੇ ਬੁੱਧਵਾਰ ਨੂੰ 6 ਡਿਗਰੀ ਤਾਪਮਾਨ ਹੋਣਾ, ਹਵਾ ਚੱਲਣੀ ਆ, ਠੰਡ ਹੋ ਜਾਣੀ। ਵੀਰਵਾਰ ਨੂੰ ਧੁੱਪ ਜਿਹੜੀ ਆ ਜੀ ਪੂਰੀ ਠੋਕ ਕੇ ਲੱਗਣੀ ਆ ਤੇ 12 ਡਿਗਰੀ ਤਾਪਮਾਨ ਦੱਸਿਆ ਗਿਆ। ਸ਼ੁੱਕਰਵਾਰ ਤੇ ਸ਼ਨਿਚਰਵਾਰ ਦੋਨੇ ਦਿਨ ਜੀ 13 ਡਿਗਰੀ ਤਾਪਮਾਨ ਰਹਿਣਾ ਤੇ ਕਹਿੰਦੇ ਪੈਣਾ ਮੀਂਹ। ਰੱਬ ਕਰੇ ਭਲਾ। ਤੇ ਅਗਲਾ ਐਤਵਾਰ ਜਿਹੜਾ ਜੀ ਧੁੱਪ ਲੱਗਣੀ ਆ 11 ਡਿਗਰੀ, ਸੋਮਵਾਰ 12 ਡਿਗਰੀ ਮੀਂਹ ਪੈਣਾ, ਫਿਰ ਮੰਗਲਵਾਰ ਤੇ ਬੁੱਧਵਾਰ 14 ਡਿਗਰੀ ਤੇ ਬੁੱਧਵਾਰ 17 ਡਿਗਰੀ ਆ ਜੀ। ਦੋਨੇ ਦਿਨ ਖੁਸ਼ਕ ਆ ਜੀ ਮੌਸਮ। ਗੱਲ ਕੀ ਕਿ ਜਿਹੜਾ ਐਤਵਾਰ ਆ ਉਹ ਕੱਲ੍ਹ ਵਾਲਾ ਵੀ ਬੜਾ ਵਧੀਆ ਲੱਗਿਆ। 15 ਡਿਗਰੀ ਤਾਪਮਾਨ ਸੀ, ਧੁੱਪ ਇਹਨੂੰ ਪੂਰੀ ਟਕਾ ਕੇ ਸੀ, ਜੇ ਕਿਸੇ ਨੇ ਜੈਕਟ ਪਾਈ ਸੀ ਤਾਂ ਉਹਨੂੰ ਗਰਮੀ ਨਹੀਂ ਸੀ ਲੱਗਦੀ, ਜੇ ਕਿਸੇ ਨੇ ਨਹੀਂ ਸੀ ਪਾਈ, ਇਕੱਲੀ ਟੀ ਸ਼ਰਟ ਪਾਈ ਸੀ, ਤੁਹਾਨੂੰ ਠੰਡ ਨਹੀਂ ਸੀ ਲੱਗਦੀ। ਇੱਦਾਂ ਦਾ ਮੌਸਮ ਚਾਹੀਦਾ। ਖੈਰ ਆਪਾਂ ਵੋਟਾਂ ਵਿੱਚ ਦੀ ਲੰਘ ਰਹੇ ਹਾਂ, ਵੋਟਾਂ ਦੀਆਂ ਗੱਲਾਂ ਤਾਂ ਕਰਨਗੀਆਂ ਅਤੇ ਉਹ ਅੱਗੇ ਜਾ ਕੇ ਕਰਦੇ ਹਾਂ। ਅਤੇ ਰਹਿ ਗਿਆ ਜੀ ਵੀਕ ਦੋ, ਹੈ ਕਾ ਸੋਮਵਾਰ ਆ ਅਤੇ ਇੱਕ ਉਦੋਂ ਅਗਲਾ ਸੋਮਵਾਰ ਹੁਣ ਆਉਣਾ ਅਤੇ ਉਦੋਂ ਅਗਲੇ ਸੋਮਵਾਰ ਵੋਟਾਂ ਪੈ ਜਾਣੀਆਂ। ਜਿਵੇਂ ਆਪਾਂ ਇੱਕ ਮੈਂ ਗੁਰਦਿਆਲ ਰੋਸ਼ਨ ਹੋਰਾਂ ਦੀ ਰਚਨਾ ਪੜ੍ਹ ਕੇ ਹਟਿਆ, ਡਾਕਟਰ ਭੀਮ ਰਾਓ ਅੰਬੇਦਕਰ ਹੋਰਾਂ ਦਾ ਜਨਮ ਦਿਹਾੜਾ ਜਿਹੜਾ ਜੀ ਉਹ ਮਨਾਇਆ ਜਾ ਰਿਹਾ। ਚਲੋ ਹਰ ਸਾਲ ਹੀ ਮਨਾਉਂਦੇ ਆ ਪੰਜਾਬ ਤੇ ਪੰਜਾਬੋਂ ਬਾਹਰ। ਪੰਜਾਬ ਦੀ ਗੱਲ ਕਰਨੀ ਬਹੁਤ ਜ਼ਰੂਰੀ ਆ, ਕਾਰਨ ਇਹ ਕਿ ਸਾਡੇ ਇੱਥੇ ਭਾਈ ਸਾਹਿਬ ਭਾਈ ਗੁਰਪਤਵੰਤ ਸਿੰਘ ਜੀ ਪੰਨੂ ਘੋਨੇ ਮੋਨੇ ਖਾਲਸਾ ਅਮਰੀਕਾ ਵਾਲੇ ਜਿਹੜੇ ਹਮੇਸ਼ਾ ਚਰਚਾ ਚ ਰਹਿੰਦੇ ਨੇ। ਜਦੋਂ ਕਿਸਾਨ ਅੰਦੋਲਨ ਸੀ ਉਦੋਂ ਅਲੱਗ ਅਪਰੋਚ ਸੀ, ਉਦੋਂ ਕਹਿੰਦੇ ਭਾਈ ਅਸੀਂ ਇੰਨੇ ਪੈਸੇ ਦਿਆਂਗੇ ਤੁਸੀਂ ਭਾਈ ਲਾਲ ਕਿਲੇ ਦੇ ਝੰਡਾ ਚਾੜਾਓ, ਵੀ ਝੰਡਾ ਚਾੜ ਕੇ ਪਤਾ ਨੀ ਕੀ ਕੁਝ ਮਿਲਣਾ। ਉਦੋਂ ਇਹਨਾਂ ਨੇ ਕਹਿ ਲਓ ਵੀ ਜਿਹੜਾ ਅੰਦੋਲਨ ਸੀ ਉਸਨੂੰ ਡੀਰੇਲ ਕਰਨ ਦੇ ਵਿੱਚ ਕੋਈ ਕਸਰ ਨਹੀਂ ਛੱਡੀ। ਉਸ ਤੋਂ ਬਾਅਦ ਚਲੋ ਸਮੇਂ ਸਮੇਂ ਸਿਰ ਥਾਂ ਥਾਂ ਤੇ ਕਹਿ ਲਓ ਵੀ ਖਾਲਿਸਤਾਨ ਦੇ ਨਾਰੇ ਲਿਖਵਾਉਣੇ, ਫਿਰ ਕਹਿ ਲਓ ਕਿ ਜਿਹੜੀ ਪੋਲਰਾਈਜੇਸ਼ਨ ਹੈ ਜੀ, ਖਾਸ ਕਰਕੇ ਹਿੰਦੂ ਜਥੇਬੰਦੀਆਂ ਦੇ ਜਾਂ ਫਿਰ ਉਹਨਾਂ ਦੇ ਅਗੇਂਸਟ ਬੋਲ ਕੇ ਵੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉੱਥੇ ਜਿਹੜਾ ਜੀ ਇੱਟ ਖੜਕਾ ਬਣਿਆ ਰਹੇ, ਤੇ ਬਹੁਤੀ ਵਾਰੀ ਇਹਨਾਂ ਦਾ ਉੱਥੇ ਕੋਈ ਸੂਤ ਨਹੀਂ ਆਇਆ। ਹੁਣ ਇਹਨਾਂ ਨੇ ਪਿਛਲੇ ਦਿਨਾਂ ਤੋਂ ਵੀਡੀਓ ਪਾਉਣੀਆਂ ਸ਼ੁਰੂ ਕੀਤੀਆਂ ਡਾਕਟਰ ਭੀਮ ਰਾਓ ਅੰਬੇਦਕਰ ਹੋਰਾਂ ਦੇ ਉਲਟ। ਹੁਣ ਪੰਜਾਬ ਦਾ ਮਾਹੌਲ ਤੁਹਾਨੂੰ ਦੂਜੇ ਪਾਸੇ ਤਾਂ ਪਤਾ ਹੀ ਆ ਕਿ ਉੱਥੇ ਨਸ਼ਿਆਂ ਪੱਤਿਆਂ ਦਾ ਦੌਰ ਬਹੁਤ ਆ, ਗੁਰਬਤ ਬਹੁਤ ਆ, ਲੋਕ ਜਿਹੜੇ ਆ ਜੀ ਉਹ ਕਹਿ ਲਓ ਕਿ ਮਾਂ ਬਾਪ ਨੂੰ ਕਲੀਸੀ ਧੂਈ ਫਿਰਦੇ ਆ, ਧਰਮ ਬਦਲ ਰਹੇ ਆ, 20-25,000-30,000 ਰੁਪਇਆ ਦੇ ਕੇ ਜੇ ਕੋਈ ਜੋ ਮਰਜ਼ੀ ਕਰਵਾ ਲਓ ਉੱਥੇ, ਇੰਨੇ ਕੁ ਦੇ ਵਿੱਚ ਕਹਿ ਲਓ ਵੀ ਨਾਰੇ ਲਿਖਣ ਵਾਲੇ ਵੀ ਮਿਲ ਜਾਂਦੇ ਆ। ਪਿਛਲੇ ਦਿਨਾਂ ਦੇ ਵਿੱਚ ਕਹਿ ਲਓ ਵੀ ਅੰਮ੍ਰਿਤਸਰ ਦੇ ਵਿੱਚ ਇੱਕ ਜਾ ਕੇ ਤੇ ਅੰਬੇਦਕਰ ਹੋਰਾਂ ਦੇ ਬੁੱਤ ਤੇ ਥੋੜੀ ਲੈ ਕੇ ਚੜ ਗਿਆ ਸੀ, ਦਬਿੰਜੋਂ ਆਇਆ ਸਿੱਧਾ ਹੀ, ਹਾਲੇ ਘਰੇ ਵੀ ਨਹੀਂ ਗਿਆ ਤੇ ਆਉਂਦਾ ਹੀ ਸਿੱਧਾ ਥੋੜੀ ਲੈ ਕੇ ਬੁੱਤ ਤੇ ਚੜ ਗਿਆ। ਫਿਰ ਜਿਹੜਾ ਜੀ ਇਹ ਕਾਲ ਦਿੱਤੀ ਗਈ ਕਿ ਜਿਹੜੇ ਬੁੱਤ ਨੇ ਉਹ ਬੁੱਤ ਜਿਹੜੇ ਆ ਜੀ ਉਹ ਖੜੇ ਨਹੀਂ ਰਹਿਣੇ ਚਾਹੀਦੇ। ਪਿਛਲੇ ਦਿਨ ਗੁਰਦਾਸਪੁਰ ਦੇ ਵਿੱਚ ਆਮ ਤੌਰ ਤੇ ਆਪਣੇ ਸਾਡੇ ਉੱਥੇ ਜਲੰਧਰ ਵੀ ਇੱਕ ਬੁੱਤ ਹੈਗਾ ਜੀ ਜਿਹੜਾ ਨਕੋਦਰ ਚੌਂਕ ਦੇ ਨਾਲ ਮੇਜਕਰ ਚੌਂਕ ਦੇ ਵਿੱਚ ਹੀ ਆ ਜੀ, ਉਹ ਸਿੱਧੀ ਉਂਗਲ ਬਾਂਹ ਖੜੀ ਕਰਕੇ ਉਂਗਲ ਹੁੰਦੀ ਨਾ ਕਿਤਾਂ ਨੂੰ ਗਾਂਹ ਨੂੰ ਕੀਤੀ, ਬਹੁਤੇ ਬੁੱਤ ਜਿਹੜੇ ਇਸ ਟਾਈਪ ਦੇ ਆ, ਕਈ ਬੁੱਤ ਜਿਹੜੇ ਹੱਥ 'ਚ ਕਿਤਾਬ ਫੜੀ ਆ, ਕੋਈ ਬੰਦਾ ਪੜ੍ਹਿਆ ਲਿਖਿਆ ਸੀ ਸੰਵਿਧਾਨ ਜਾਂ ਉਹਨੂੰ ਲਿਖਿਆ ਕਹਿ ਲਓ ਜਾਂ ਫਿਰ ਜਿਹੜਾ ਵਲੈਤ ਵਾਲਾ, ਕਿਉਂਕਿ ਬਹੁਤਾ ਕੁਛ ਤਾਂ ਆਪਾਂ ਵਲੈਤ ਵਾਲੇ ਕਾਪੀ ਕੀਤਾ ਸੀ, ਸੰਵਿਧਾਨ ਦੇ ਘਾੜੇ ਉਹਨਾਂ ਨੂੰ ਮੰਨਿਆ ਜਾਂਦਾ। ਦਬੇ ਕੁਚਲੇ ਲੋਕਾਂ ਦੇ ਵਿੱਚ ਕਹਿ ਲਓ ਕਿ ਇੱਕ ਨਵੀਂ ਆਸ ਦਾ ਪ੍ਰਤੀਕ ਡਾਕਟਰ ਅੰਬੇਦਕਰ ਹੋਰਾਂ ਨੂੰ ਮੰਨਿਆ ਜਾਂਦਾ, ਔਰ ਜਿਹੜੀ ਐਜੂਕੇਸ਼ਨ ਆ ਉਹਦੀ ਕੀ ਪਾਵਰ ਹੈ ਉਸ ਦਾ ਪ੍ਰਤੀਕ ਵੀ ਮੰਨਿਆ ਜਾਂਦਾ, ਕਿ ਤੁਸੀਂ ਜਿਹੜੀ ਮਰਜ਼ੀ ਜਾਤ ਦੇ ਵਿੱਚ, ਜਿਹੜੇ ਮਰਜ਼ੀ ਵਰਗ ਦੇ ਵਿੱਚ, ਜਿਹੜੇ ਮਰਜ਼ੀ ਫਿਰਕੇ ਦੇ ਵਿੱਚ ਤੁਸੀਂ ਪੈਦਾ ਹੋਏ ਹੋ, ਜੇ ਤੁਸੀਂ ਗਿਆਨ ਹਾਸਲ ਕੀਤਾ, ਤੁਸੀਂ ਪੜ੍ਹੇ ਲਿਖੇ ਹੋ, ਤਾਂ ਤੁਸੀਂ ਸਭ ਤੋਂ ਉੱਚੀ ਜਾਤ ਵਾਲੇ ਦੇ ਬਰਾਬਰ ਵੀ ਬਹਿ ਸਕਦੇ ਹੋ, ਉਸ ਗੱਲ ਦਾ ਪ੍ਰਤੀਕ ਮੰਨਿਆ ਜਾਂਦਾ। ਹੁਣ ਕੀ ਆ ਕਿ ਭਾਈ ਸਾਹਿਬ ਭਾਈ ਗੁਰਪਤਵੰਤ ਸਿੰਘ ਜੀ ਪੰਨੂ ਘੋਨੇ ਮੋਨੇ ਖਾਲਸਾ ਅਮਰੀਕਾ ਵਾਲੇ, ਇਹਨਾਂ ਨੇ ਇਹ ਦੋਨੇ ਫਿਰਕੇ ਡਾਕਟਰ ਭੀਮ ਰਾਓ ਅੰਬੇਦਕਰ ਹੋਰਾਂ ਨੂੰ ਮੰਨਣ ਵਾਲੇ ਤੇ ਦੂਜੇ ਪਾਸੇ ਜਿਹੜੇ ਸਿੱਖ ਨੇ, ਇਹਨਾਂ ਦੋਵਾਂ ਨੂੰ ਆਹਮੋ ਸਾਹਮਣੇ ਕਰਨ ਦੇ ਸਕੀਮ ਬਣਾਈ ਆ। ਗੱਲ ਕੀ ਕਿ ਪੰਜਾਬ ਨੂੰ ਲਾਂਬੂ ਲਾਉਣ ਦੀ ਸੁਪਾਰੀ ਇਹਨਾਂ ਕੋਲ ਹੈ, ਔਰ ਉਸ ਨੂੰ ਲੈ ਕੇ ਪੰਜਾਬ ਦੇ ਵਿੱਚ ਸਿਆਸਤ ਜਿਹੜੀ ਹੈ ਜੀ ਉਹ ਪੂਰੀ ਕਰਵਾਈ ਹੋਈ ਹੈ। ਗੁਰਦਾਸਪੁਰ ਦੇ ਵਿੱਚ ਉਹਨਾਂ ਬੁੱਤ ਦੀ ਉਂਗਲ ਤੋੜ ਗਿਆ, ਜਿਸ ਨੂੰ ਲੈ ਕੇ ਜਿਹੜੇ ਵਿਰੋਧੀ ਨੇ ਉਹ ਆਮ ਆਦਮੀ ਪਾਰਟੀ ਉਹਨਾਂ ਦੇ ਉੱਪਰ ਅਟੈਕ ਕਰ ਰਹੇ ਨੇ, ਤੇ ਆਮ ਆਦਮੀ ਪਾਰਟੀ ਦੇ ਜਿਹੜੇ ਐਮਐਲਏ ਨੇ ਅਲੱਗ ਡਰਾਮੇ ਕਰ ਰਹੇ ਨੇ। ਅੱਜ ਇੱਕ ਐਮਐਲਏ ਪਹਿਲੋਂ ਉਹਨਾਂ ਨੇ ਬੁੱਤ ਦੇ ਹਾਰ ਪਾਏ ਤੇ ਬਾਅਦ ਦੇ ਵਿੱਚ ਬੰਦੂਕ ਲੈ ਕੇ ਖੜ ਗਿਆ ਕਿ ਅਸੀਂ ਕਰਾਂਗੇ ਜੀ ਬੁੱਤਾਂ ਦੀ ਰਾਖੀ। ਭਾਈ ਸਿੱਕਾ ਸਰਕਾਰ ਤੇਰੀ ਹੈ, ਤੈਨੂੰ ਆਪਣੀਆਂ ਜਿਹੜੀਆਂ ਲਾ ਇਨਫੋਰਸਮੈਂਟ ਏਜੰਸੀਜ਼ ਨੇ ਉਹਨਾਂ ਦੇ ਉੱਪਰ ਯਕੀਨ ਨਹੀਂ ਵੀ ਉਹ ਰਾਖੀ ਕਰ ਲੈਣਗੇ। ਐਮਐਲਏ ਜਿਹੜਾ ਜੀ ਉਹ ਤਿੱਤਰ ਮਾਰਨ ਵਾਲੀ ਬੰਦੂਕ ਲੈ ਕੇ ਉੱਥੇ ਖੜ ਗਿਆ, ਕਿੰਨਾ ਚਿਰ ਖੜੋਗੇ? ਸਿਰਫ ਉਨਾ ਕੁ ਚਿਰ ਜਿੰਨਾ ਕੁ ਚਿਰ ਫੋਟੋ ਨਹੀਂ ਖਿੱਚੀਆਂ ਜਾਂਦੀਆਂ। ਪਰ ਦੂਜੇ ਪਾਸੇ ਜਿਹੜੇ ਸਾਡੇ ਲੋਕ ਨੇ ਉਹਨਾਂ ਨੂੰ ਇਹਨਾਂ ਤਾਕਤਾਂ ਨੂੰ ਪਛਾਣਨ ਦੀ ਲੋੜ ਹੈ, ਜਿਹੜੇ ਪੰਜਾਬ ਨੂੰ ਹਮੇਸ਼ਾ ਲਾਂਬੂ ਲਾਉਣ ਦੀ ਸੋਚਦੇ ਨੇ ਤੇ ਦਾਅਵਾ ਕਰਦੇ ਨੇ ਕਿ ਉਹ ਸਿੱਖਾਂ ਦੇ ਲੰਬੜਦਾਰ ਨੇ ਤੇ ਸਿੱਖਾਂ ਨੂੰ ਰਾਜ ਜਿਹੜਾ ਜੀ ਉਹ ਆਪਣਾ ਉਹਨਾਂ ਲੈ ਕੇ ਦੇਣਾ। ਮੈਂ ਅੱਗੇ ਵੀ ਜ਼ਿਕਰ ਕਰਦਾ ਹੁੰਦਾ ਕਿ ਭਾਈ ਜਿਹੜੇ ਸਾਡੇ ਇੱਥੇ ਗੁਰਦੁਆਰਾ ਸਾਹਿਬਾਨ ਨੇ ਨਾ, ਜਿਨ੍ਹਾਂ ਦੇ ਵਿੱਚ ਬਹੁ ਗਿਣਤੀ ਜਿਹੜੀ ਹੈ ਜੀ ਉਹ ਆਪਣੇ ਸਿੱਖ ਰਾਜ ਦੀ ਹਮਾਇਤੀ ਆ। ਸੋ ਆਪਾਂ ਨੂੰ ਜਿਹੜਾ ਜੀ ਉਹ ਕੀ ਹੋਣਾ ਚਾਹੀਦਾ ਕਿ ਇੱਕ ਸੈਂਪਲ ਦੇਈਏ ਵੀ ਭਾਈ ਇਹੋ ਜਿਹਾ ਰਾਜ ਹੋਣਾ ਜੇ ਕੱਲ੍ਹ ਨੂੰ ਸਿੱਖਾਂ ਦਾ ਆਪਣਾ ਰਾਜ ਆ ਗਿਆ। ਪਰ ਅਸੀਂ ਉੱਥੇ ਵੀ ਕਿਸੇ ਨੂੰ ਗੱਲ ਨਹੀਂ ਕਰਨ ਦੇਣੀ। ਹਾਂਜੀ, ਇਹਦੇ ਪੰਜਾਬ ਦੇ ਵਿੱਚ ਆ। ਹੁਣ ਪੰਜਾਬ ਦੇ ਵਿੱਚ ਤੁਸੀਂ ਕਿਸੇ ਨੂੰ ਕੁਛ ਕਰਨ ਨਹੀਂ ਦੇਣਾ, ਗੱਲ ਕੀ ਵੀ ਹਰ ਪਾਸੇ ਆ, ਚਾਹੇ ਸੋਸ਼ਲ ਮੀਡੀਆ ਆ ਉੱਥੇ ਜੇ ਤੁਸੀਂ ਗੱਲ ਕਰਕੇ ਦੇਖ ਲਓ, ਜਿਹੜੀਆਂ ਗੱਲਾਂ ਮੈਂ ਹੁਣ ਇੱਥੇ ਰੇਡੀਓ ਤੋਂ ਕਰਨ ਡਿਆ ਜੇ ਕਿਤੇ ਆਹ ਮੈਂ ਸੋਸ਼ਲ ਮੀਡੀਆ 'ਤੇ ਕਰਨੀਆਂ ਹੋਣ ਉੱਥੇ ਬਹੁਤ ਸਾਰੇ ਧਮਕੀਆਂ ਵਾਲੇ ਗਾਲਾਂ ਵਾਲੇ ਅਤੇ ਫਿਰ ਬਦਮਾਸ਼ੀ ਵਾਲੇ ਮੂਹਰੇ ਆ ਜਾਣੇ ਇੱਧੇ ਪੰਜਾਬ ਦੇ ਵਿੱਚ ਆ। ਉੱਥੇ ਡਾਂਗਾ ਲਾ ਕੇ ਖੜ ਜਾਂਦੇ ਆ, ਹਾਲਾਂਕਿ ਭਾਵੇਂ ਉਹ ਮੁੱਠੀ ਭਰ ਲੋਕ ਹੀ ਨੇ ਪਰ ਖੜਦੇ ਨੇ। ਆਹ ਫਿਲਮ ਜਿਹੜੀ ਹੈ ਜੀ ਗਿੱਪੀ ਗਰੇਵਾਲ ਨੇ ਇੱਕ ਬਣਾਈ ਆ ਅਕਾਲ, ਆ ਸ਼ੁੱਕਰਵਾਰ ਲੱਗੀ ਆ, ਬੁੱਧਵਾਰ ਪ੍ਰੀਮੀਅਰ ਸੀ, ਮੈਂ ਉਦੋਂ ਦੇਖ ਕੇ ਆਇਆ। ਬਹੁਤ ਸੋਹਣੀ ਮੂਵੀ ਆ, ਇਹਦੇ ਦੀਆਂ ਮੂਵੀਆਂ ਬਣਨੀਆਂ ਚਾਹੀਦੀਆਂ। ਪਰ ਨਿਹੰਗਾਂ ਦੇ ਬਾਣੇ ਪਾ ਕੇ ਖੜ ਕੇ ਮੂਹਰੇ ਆ ਕੇ ਵੀ ਕਿਹਨੂੰ ਪੁੱਛ ਕੇ ਬਣਾਈ ਆ, ਸਾਡੀ ਬੇਇੱਜ਼ਤੀ ਕਰਾਤੀ। ਹੁਣ ਨਿਹੰਗਾਂ ਦੇ ਇੱਕ ਧੜਾ ਜਿਹਾ ਜੀ ਉਹ ਦੇਖ ਕੇ ਆ, ਉਹ ਕਹਿੰਦੇ ਫਿਲਮ ਬਹੁਤ ਸੋਹਣੀ ਆ ਜੀ, ਉਹ ਜਿੰਦਰ ਫਿਲਮ ਦੇਖਦੇ ਰਹੇ ਨਾਲ ਜਕਾਰੇ ਵੀ ਲਾਉਂਦੇ ਰਹੇ ਤੇ ਦੂਜੇ ਪਾਸੇ ਦੇ ਕਹਿੰਦੇ ਵੀ ਸਾਡੇ ਤੇ ਜਿਹੜੀ ਸਾਡੀ ਨਵੀਂ ਪੀੜ੍ਹੀ ਹੈ ਜੀ ਉਹਨੂੰ ਕਰਾਹੇ ਪਾ ਦਿਓਗੇ ਤੁਸੀਂ ਜੇ ਇਹੋ ਜਿਹੀਆਂ ਫਿਲਮਾਂ ਬਣਾਉਣ ਲੱਗ ਪਏ ਵੀ ਹਾਲੇ ਕਰਾਹੇ ਪੈਣੋਂ ਕੁਛ ਬਾਕੀ ਰਿਹਾ। ਚਲੋ ਫਿਲਮ ਤਾਂ ਹੋਣਾ ਹੀ ਆ, ਪ੍ਰਚਾਰ ਜਿਹੜਾ ਜੀ ਜਿਹੜਾ ਤੁਸੀਂ ਪ੍ਰਚਾਰ ਕਰਦੇ ਹੋ ਤੇ ਜਿਹੋ ਜਿਹਾ ਤੁਸੀਂ ਵਿਹਾਰ ਕਰਦੇ ਹੋ, ਜੇ ਹਾਲੇ ਵੀ ਸਮਝਦੇ ਹੋ ਤੁਸੀਂ ਕਿ ਤੁਹਾਡੀ ਜਿਹੜੀ ਪੀੜ੍ਹੀ ਹੈ ਜੀ ਉਹ ਕਰਾਹੇ ਨਹੀਂ ਪਈ, ਫਿਰ ਭਾਈ ਬਹੁਤ ਵੱਡੇ ਭੁਲੇਖੇ 'ਚੋਂ। ਕਿਹੜਾ ਨਸ਼ਾ ਜਿਹੜਾ ਪੰਜਾਬ ਦੇ ਵਿੱਚ ਇਸਤੇਮਾਲ ਨਹੀਂ ਕੀਤਾ ਜਾ ਰਿਹਾ? ਆ ਫਿਲਮਾਂ ਵੱਲੋਂ ਤੁਸੀਂ ਬੰਦ ਕਰਾਉਣ ਤੁਰ ਪੈਂਦੇ ਹੋ, ਆ ਗਾਉਣ ਵਾਲਿਆਂ ਜਿਹੜੀ ਇੰਨੀ ਪਾਈ ਆ ਪਿਛਲੇ 10-12 ਸਾਲਾਂ ਤੋਂ, ਕਿਹੜਾ ਔਗਣ ਹੈ ਜਿਸ ਨੂੰ ਗਲੋਰੀਫਾਈ ਨਹੀਂ ਕੀਤਾ ਜਾ ਰਿਹਾ, ਜਿਹਦੇ ਉੱਪਰ ਮਾਣ ਨਹੀਂ ਕੀਤਾ ਜਾ ਰਿਹਾ? ਕਿਹੜਾ ਨਸ਼ਾ ਹੈ ਜਿਸ ਨੂੰ ਗਲੋਰੀਫਾਈ ਨਹੀਂ ਕੀਤਾ ਜਾ ਰਿਹਾ? ਕੋਈ ਨਹੀਂ ਬੋਲਦਾ। ਉੱਥੇ ਤਾਂ ਕਿਉਂਕਿ ਬਹੁਤੇ ਨਸ਼ੇ ਤਾਂ ਆਪ ਵੀ ਖਾਂਦੇ ਹੀ ਆ, ਪਰ ਸ਼ੌਕੀਨ ਹੈ ਅੱਜ ਕੱਲ੍ਹ ਜਿਹੜੇ ਜੀ ਸੋਸ਼ਲ ਮੀਡੀਆ ਦੇ। ਸੋ ਗੱਲ ਕੀ ਕਿ ਜਿਸ ਢੰਗ ਦੀ ਬਦਮਾਸ਼ੀ ਜਿਹੜੀ ਹੈ ਜੀ ਉਹ ਸ਼ੁਰੂ ਕਰ ਦਿੱਤੀ ਗਈ ਆ, ਔਰ ਨਿੱਤ ਨਵੀਂ ਜਿਹੜੀ ਚਾਲ, ਨਿੱਤ ਨਵੀਂ ਜਿਹੜੇ ਪਲਾਨ ਬਣਾਏ ਜਾਂਦੇ ਨੇ ਕਿ ਪੰਜਾਬ ਨੂੰ ਕਿਸ ਢੰਗ ਦੇ ਨਾਲ ਅੱਗ ਲਾਈ ਜਾਵੇ, ਕਿਸ ਢੰਗ ਨਾਲ ਡਿਫੇਮ ਕੀਤਾ ਜਾਵੇ। ਇਹ ਗੱਲਾਂ ਉੱਥੇ ਨਹੀਂ, ਇੱਥੇ ਵੀ ਹਾਲਾਤ ਇਹੀ ਨੇ, ਇੱਥੇ ਵੀ ਸਾਡੀਆਂ ਭਾਵਨਾਵਾਂ ਨਾਲ ਖਿਲਵਾੜ ਕੀਤਾ ਜਾਂਦਾ, ਇੱਥੇ ਵੀ ਖਾਸ ਤੌਰ ਦੇ ਉੱਪਰ ਉਹ ਇਲਾਕੇ ਜਿੱਥੇ ਪੰਜਾਬੀ ਵਸੋਂ ਵੱਧ ਰਹਿੰਦੀ ਆ ਉਹਨਾਂ ਇਲਾਕਿਆਂ ਨੂੰ ਡਿਫੇਮ ਕਰਨ ਦੇ ਲਈ, ਉਹਨਾਂ ਇਲਾਕਿਆਂ ਨੂੰ ਬਦਨਾਮ ਕਰਨ ਦੇ ਲਈ ਬਹੁਤ ਘਾੜਤਾਂ ਘੜੀਆਂ ਜਾਂਦੀਆਂ, ਬਹੁਤ ਘਾੜਤਾਂ ਘੜੀਆਂ ਜਾਂਦੀਆਂ। ਇੱਕ ਕਾਲਰ ਨੇ, ਆਪਾਂ ਉਹਨਾਂ ਦੀ ਗੱਲ ਸੁਣ ਕੇ ਫਿਰ ਬਾਕੀ ਦੀਆਂ ਗੱਲਾਂ ਕਰਦੇ ਹਾਂ। ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ, ਕੀ ਹਾਲ ਚਾਲ ਹੈ?
ਵਧੀਆ ਜੀ, ਵਧੀਆ।
ਤੈਨੂੰ ਪਤਾ ਹੋਣਾ ਕਿ ਦਾਰਾ ਸਿੰਘ ਨੇ ਪਹਿਲਾਂ ਮੂਵੀ ਬਣਾਈ ਸੀ 1.25 ਲੱਖ
ਸੀ, ਉਦੋਂ ਅਸੀਂ ਨਿੱਕੇ ਨਿੱਕੇ ਹੁੰਦੇ ਸੀ।
ਹਾਂਜੀ ਹਾਂਜੀ, ਤੇ ਉਹ ਨਾਟਕ ਵੀ ਲੱਗਿਆ ਹੁੰਦਾ ਸੀ ਸਕੂਲ ਦੇ ਵਿਚ, ਕੰਪਲਸਰੀ ਹੁੰਦਾ ਸੀਗਾ ਗਗਨਦਾ ਮਾਮਾ ਬਾਜੋ ਤੇ ਬਣਾਈ ਸੀਗੀ। ਉਦੋਂ ਇਹ ਪੰਗਾ ਪਾਇਆ ਸੀ ਕਿ ਜਿਹੜਾ ਫਰਲਾ ਕੱਢਿਆ ਸਿਰਫ ਨਿਹੰਗ ਸਿੰਘ ਕੱਢਦਾ, ਉਸ ਤੋਂ ਬਾਅਦ ਪੰਜਾਬੀ ਫਿਲਮਾਂ ਬਣਾਉਣੀਆਂ ਬੰਦ ਕਰ ਦਿੱਤੀਆਂ ਸੀ, ਤੇ ਫਿਰ ਬਸ ਭਗਤ ਧੰਨਾ ਜੱਟ ਦੇ ਜਾਂ ਹੋਰ ਮਾਤਾ ਸ਼ੇਰਾਣੀ ਇੱਦਾਂ ਦੀਆਂ ਬਣਾਉਣੀ ਸ਼ੁਰੂ ਕਰ ਦਿੱਤੀਆਂ। ਬਾਕੀ ਹੁਣ ਤੇ ਆਹ ਫਿਲਮ ਜਿਹੜਾ ਹੈਗੀ ਆ, ਚਲੋ ਜਿਹਨੇ ਦੇਖਣੀ ਦੇਖੇ ਨਾ ਦੇਖੇ, ਜਿਹਨੇ ਨਹੀਂ ਦੇਖਣੀ ਨਾ ਦੇਖੇ, ਉਹ ਧੱਕੇ ਨਾਲ ਥੋੜੀ ਹੈ। ਉਹਨਾਂ ਦੇ ਇੱਕ ਬਿਜ਼ਨਸ ਆ, ਬਿਜ਼ਨਸ ਕਰਨਾ ਹੈ ਉਹਨਾਂ ਨੇ। ਔਰ ਅੱਜ ਕੱਲ ਇੱਕ ਹੋਰ ਵੀ ਜਿਹੜਾ ਟ੍ਰੈਂਡ ਚੱਲ ਗਿਆ ਕਿ ਆਪ ਇਹ ਬੰਦੇ ਖੜੇ ਕਰਦੇ ਵਿਦਰੋਹ ਕਰਨ ਨੂੰ, ਮਤਲਬ ਉਹਦੀ ਵਿਰੋਧ ਕਰਨ ਨੂੰ, ਤੇ ਪਬਲਿਸਿਟੀ ਮਿਲੂਗੀ।
ਪਰ ਇਸ ਮਾਮਲੇ ਵਿੱਚ ਉਹ ਚੀਜ਼ਾਂ ਘੱਟ ਲੱਗਦੀਆਂ ਜਿਹੜਾ ਹੁਣ
ਨਹੀਂ ਲੱਗਦੀਆਂ ਨੇ। ਉਹ ਹੈ ਵਿੱਚੋਂ ਕਹਿੰਦੇ ਜਿਹੜੇ ਹੁਣ ਬੰਬੇ ਵਾਲਾ ਕੋਈ ਜਾ ਕੇ ਆਇਆ ਨਾ ਜਾਂ ਕੁਛ ਵੀ, ਇਹ ਸਟੰਟ ਹੁਣ ਉਹੀ ਸਿੱਖਦੇ, ਕਿਉਂਕਿ ਫਿਲਮ ਦੇ ਵਿੱਚ ਕੀ ਹੁਣ ਨਾ ਫਿਲਮ ਨਾ ਕੁਛ ਬਣਨਾ, ਅੱਗੇ ਸਾਡਾ ਹੱਕ ਬਣੀ ਸੀਗੀ, ਕਿਹੜਾ ਕੁਝ ਫਰਕ ਪੈ ਗਿਆ। ਉਹ ਚਾਰ ਦਿਨ ਫਿਲਮ ਚੱਲਣੀ, ਚਾਰ ਦਿਨ ਨਵੀਂ ਫਿਲਮ ਆਈ, ਹਰ ਹਫ਼ਤੇ ਤੋਂ ਕੌਣ ਚੇਤੇ ਰੱਖਦਾ ਫਿਲਮਾਂ ਨਾ, ਤੇ ਇਹ ਉਹਨਾਂ ਲਈ ਇੱਕ ਬਿਜ਼ਨਸ ਆ, ਉਹਨਾਂ ਨੂੰ ਵੀ ਬਿਜ਼ਨਸ ਜੇ ਚੱਲ ਗਈ ਤੇ ਗਾਹ ਹੋਰ ਬਣਾ ਲੈਣਗੇ ਪੈਸਾ ਬਣਾਉਣ ਲਈ, ਉਹ ਕਿਹੜਾ ਵੀ ਭਗਤੀ ਕਰਨ ਡੇ ਕੋਈ। ਮਨੋਜ ਕੁਮਾਰ ਉਹਨਾਂ ਨੇ ਪਿਕਚਰਾਂ ਬਣਾਈਆਂ ਆ, ਉਸ ਤੋਂ ਬਾਅਦ ਚ ਜੋ ਪਿਕਚਰ ਜਿੰਨੀ ਦੇਰ ਬਣੀ ਹੈ, ਜਿਹੜੇ ਪ੍ਰੋਡਿਊਸਰ ਡਾਇਰੈਕਟਰ ਨੇ ਬਣਾਈ ਹੈ, ਉਹ ਤਾਂ ਸਾਰੀ ਉਮਰ ਕਮਾਈ ਜਾਊਗਾ ਪੈਸਾ। ਐਕਟਰਾਂ ਨੂੰ ਗਾਹ ਕੰਮ ਮਿਲੀ ਹੈ, ਜੇ ਕੰਮ ਨਾ ਚੱਲੀ ਤੇ ਅਗਲੀ ਵਾਰੀ ਉਹ ਨਾ ਬਣਾਉਣਗੇ ਇੱਦਾਂ ਦੀ ਫਿਲਮ।
ਹਾਂ, ਇੱਕ ਚੀਜ਼ ਹੋਰ, ਮੈਂ ਇੱਕ ਗੱਲ ਸਰਸਰੀ ਕਰਦਾ ਸੀ ਕਿ ਮੈਂ ਹੁਣ ਸਿੱਖ ਪਰਿਵਾਰ ਚ ਪੈਦਾ ਹੋਇਆ, ਆਪਣੇ ਬਹੁਤ ਆਦਤ ਬਹੁਤ ਗਿਣਤੀ ਸਿੱਖ ਜਿਹੜੇ ਨੇ ਜੀ, ਉਹਨਾਂ ਨੇ ਸ਼ਾਇਦ ਗੀਤਾ ਵੀ ਨਾ ਪੜ੍ਹੀ ਹੋਵੇ ਜੀ, ਉਹਨਾਂ ਨੇ ਸ਼ਾਇਦ ਰਮਾਇਣ ਨਾ ਪੜ੍ਹੀ ਹੋਵੇ, ਉਹਨਾਂ ਨੇ ਸ਼ਾਇਦ ਮਹਾਂਭਾਰਤ ਨਾ ਪੜ੍ਹਿਆ ਹੋਵੇ, ਹਾਂਜੀ। ਪਰ ਸਿੱਖ ਪਰਿਵਾਰਾਂ ਦੇ ਬਹੁਤ ਗਿਣਤੀ ਲੋਕਾਂ ਨੂੰ ਜਿਹੜਾ ਜੀ ਉਹ ਜਿਹੜੇ ਕਹਿ ਲਓ ਕਿ ਜਿਹੜੇ ਹਿੰਦੂ ਦੇਵੀ ਦੇਵਤੇ ਨੇ ਜਾਂ ਫਿਰ ਜਿਹੜੇ ਇਤਿਹਾਸ ਦੇ ਮਿਥਿਹਾਸ ਦੇ ਪਾਤਰ ਹੋਏ ਨੇ, ਹਾਂਜੀ, ਉਹਨਾਂ ਦੇ ਨਾਂ ਜਿਹੜੇ ਜੀ ਪੋਟਿਆਂ ਤੇ ਯਾਦ ਨੇ, ਚਾਹੇ ਅਸੀਂ ਉਹ ਰਮਾਇਣ ਦੇਖ ਕੇ ਸਾਨੂੰ ਯਾਦ ਹੋਏ ਨੇ, ਚਾਹੇ ਸਾਨੂੰ ਮਹਾਂਭਾਰਤ ਦੇਖ ਕੇ ਯਾਦ ਹੋਏ ਨੇ, ਚਾਹੇ ਸਾਨੂੰ ਸ਼ਨੀ ਦੇਖ ਕੇ ਯਾਦ ਹੋਏ ਨੇ, ਚਾਹੇ ਸਾਨੂੰ ਜਿਹੜੇ ਹੋਰ ਨਾਟਕ ਜਿਹੜੇ ਹੋਰ ਸੀਰੀਅਲ ਜਿਹੜੇ ਆ ਉਹ ਚੱਲਦੇ ਆ ਉਹ ਦੇਖ ਕੇ ਯਾਦ ਹੋਏ ਨੇ। ਉਹਨਾਂ ਦਾ ਪ੍ਰਚਾਰ ਜਿਹੜਾ ਚੱਲ ਰਿਹਾ ਜੀ, ਵੱਖ ਵੱਖ ਵਿਚਾਰ ਮੰਨਣਾ ਨਾ ਮੰਨਣਾ ਚਲੋ ਬਾਅਦ ਦੀ ਗੱਲ, ਪਰ ਜਿਹੜੇ ਖਾਸ ਤੌਰ ਦੇ ਉੱਪਰ ਜਿਹੜੇ ਸਾਡੇ ਸਿੱਖ ਇਤਿਹਾਸ ਹੈ, ਚਲੋ ਇਹ ਤਾਂ ਆਪਾਂ ਮੰਨ ਲਿਆ ਵੀ ਗੁਰੂ ਸਾਹਿਬਾਂ ਦਾ ਤਾਂ ਕੋਈ ਬੜਾ ਵਿਅਕਤੀ ਜਿਹੜਾ ਜੀ ਉਹ ਸਵਾਂਗ ਰਚ ਨਹੀਂ ਸਕਦਾ, ਉਹਨਾਂ ਨੂੰ ਤੇ ਕਰੈਕਟਰਾਈਜ਼ ਕੀਤਾ ਹੀ ਨਹੀਂ ਜਾ ਸਕਦਾ, ਪਰ ਜਿਹੜੇ ਇਤਿਹਾਸ
ਜਿਹੜੇ ਆ ਦੂਸਰੀਆਂ ਜਿਹੜੀਆਂ ਆਪਣੀਆਂ ਦੂਸਰੀਆਂ ਪਿਕਚਰਾਂ ਬਣੀਆਂ ਕੀ ਉਹ ਕਾਰਟੂਨ ਟਾਈਪ ਜਿਹੜੀਆਂ ਬਣੀਆਂ,
ਹਾਂਜੀ
ਉਹ ਵੀ ਤਾਂ ਬਣੀਆਂ ਹੀ ਆ,
ਚਾਰ ਸਾਲ
ਨਾਨਕ ਸ਼ਾਹ ਫਕੀਰ ਬਣੀ ਆ, ਉੱਥੇ ਰਿਲੀਜ਼ ਨਹੀਂ ਹੋਈ, ਇੱਥੇ ਤਾਂ ਰਿਲੀਜ਼ ਹੋਈ ਹੈ ਨਾ, ਪਿਕਚਰ ਤਾਂ ਮਾਰਕੀਟ ਚ ਆ ਹੀ ਗਈ ਨਾ, ਬਣ ਗਏ
ਜੀ ਜੀ ਜੀ।
ਹਾਂਜੀ, ਬਾਕੀ ਇਹ ਕਿ ਬਹੁਤਾ ਇੱਦਾਂ ਦਾ ਰੌਲਾ ਰੱਪਾ ਨਹੀਂ ਪਾਉਣਾ ਚਾਹੀਦਾ, ਵੀ ਫਿਲਮ ਲੱਗੀ ਆ ਦਿਨੇ ਦੇਖਣੇ ਦੇਖ ਲਓ, ਉੱਥੇ
ਨਹੀਂ ਕਿਸੇ ਦੇ
ਕੋਈ ਆਪਣੇ ਸਤਿਕਾਰ ਕਮੇਟੀ ਵਾਲੇ ਮਹਾਰਾਜ ਦੇ ਸਰੂਪ ਕਿਸੇ ਦੇ ਘਰੋਂ ਚੁੱਕਣ ਚਲੇ ਗਏ, ਇੱਥੇ ਵੀ ਅੱਗੇ ਲੋਕੀ ਆਮ ਬਹੁਤਿਆਂ ਦੇ ਘਰਾਂ ਦੇ ਵਿੱਚ ਮਹਾਰਾਜ ਸਰੂਪ ਪਾਇਆ ਸੀ, ਤੇ ਬਾਣੀ ਲੋਕਾਂ ਨੂੰ ਵੱਧ ਚੇਤੇ ਸੀ, ਹੁਣ ਅੱਜ ਬਾਣੀ ਕਿਸੇ ਕਿਹਨੂੰ ਚੇਤੇ ਆ ਜੀ,
ਬਿਨਾਂ ਸ਼ੱਕ
ਗਾਂ ਤੋਂ ਸਿੱਖ ਹੀ ਨਹੀਂ ਹੈਗੇ ਹੁਣ, ਤਾਂ ਤੁਸੀਂ ਇਹ ਦੇਖ ਲਓ ਕਿ ਜਿਹੜੀ ਗਾਂ ਦੀ ਪਨੀਰੀ ਆ ਪੰਜਾਬ ਚ ਚੱਲ ਜਾ, ਉਹਨਾਂ ਤੇ ਦਾਲਾਂ ਦੇ ਨਾਂ ਨੀ ਚੇਤੇ, ਇਤਿਹਾਸ ਬੜੇ ਬਲੈਕ ਦਾਲ ਤੇ ਜੈਲੋ ਦਾਲ ਤੱਕ ਆ ਗਏ ਆ, ਉਹ ਮੂੰਗੀ ਮਸਰੀ ਮੋਢ ਉਹ ਤੇ ਨਾਂ ਵੀ ਚੇਤੇ ਭੁੱਲ ਗਏ ਸਾਰੇ ਉਹਨਾਂ ਨੂੰ, ਤੇ ਤੁਸੀਂ ਗਾਂ ਹਿਸਟਰੀ ਚ ਇਹਨਾਂ ਨੂੰ ਹਿਸਟਰੀ ਕਿੱਥੇ ਚੇਤੇ ਰੱਖਣੀ, ਦੋ ਦਿਨ ਉਹਨਾਂ ਨੇ ਐਕਟਿੰਗ ਦੇਖੀ ਆ, ਜਿਹੜੇ ਉਹਨਾਂ ਦੇ ਫਾਲੋਅਰ ਹੋਣਗੇ ਉਹ ਕਰ ਲੈਣਗੇ, ਇਹਨਾਂ ਨੂੰ ਪਾਕਿਸਤਾਨੀ ਐਕਟਰ ਚੰਗੇ ਲੱਗੇ ਸੀ, ਉਹਨਾਂ ਦੀ ਫੈਨ ਫਾਲੋਇੰਗ ਸੀਗੀ, ਉਹਨਾਂ ਨੂੰ ਕੈਸ਼ ਕਰਾ ਲਿਆ, ਹੁਣ ਉਹਨਾਂ ਤੋਂ ਬਾਅਦ ਮਸਤਾਨੇ ਗਏ, ਮਸਤਾਨੇ ਵੀ ਨਾ, ਉਸ ਤੋਂ ਬਾਅਦ ਅਗਲੀ ਫਿਲਮ ਪਿਕਚਰ ਨਾ ਚੱਲੇ ਘੱਟ ਆ ਪੈ ਗਿਆ, ਮੁੜ ਕੇ ਪਛਾਣ ਆ ਜਾਣਗੇ।
ਹਾਂ ਬਿਨਾ ਸ਼ੱਕ, ਪਰ ਮੇਨ ਚੀਜ਼ ਇਹ ਆ ਵੀ ਜੇ ਅੱਗੇ ਚਲੋ ਕਦੇ ਅਸੀਂ ਕਹਿੰਦੇ ਹਾਂ ਵੀ ਭਾਈ ਜਿਹੜੀਆਂ ਫਿਲਮਾਂ ਆਉਂਦੀਆਂ ਨੇ ਸਿਰਫ ਮਰਾਸੀਪੁਰ ਤੋਂ ਸਵਾ ਕੁਛ ਕੀਤਾ ਨਹੀਂ ਜਾ ਰਿਹਾ, ਹੁਣ ਜੇ ਕਿਤੇ ਅਲੱਗ ਕਿਸਮ ਦਾ ਕੋਈ ਸਿਨੇਮਾ ਬਣਦਾ ਵੀ ਆ, ਉਹ ਤੁਸੀਂ ਵਿਰੋਧ ਕਰਨ ਦੀ ਬਜਾਏ ਤੁਸੀਂ ਲੋਕਾਂ ਤੇ ਛੱਡ ਦਿਓ, ਬਾਕੀ ਜੇ ਤੁਸੀਂ ਧਰਮ ਦੇ ਨਾਂ ਤੇ ਵਿਰੋਧ ਕਰਦੇ ਹੋ ਸਮੱਸਿਆ।
ਹਾਂਜੀ, ਉਹ ਵਿਰੋਧ ਨਹੀਂ ਕਰਨਾ ਚਾਹੀਦਾ, ਹੁਣ ਸਪੋਜ਼ ਜਿੱਦਾਂ ਹੀ ਸੀ ਜਿੱਦਾਂ ਹੁਣ ਇੱਥੇ ਢੰਡਰੀਆਂ ਵਾਲੇ ਆਏ ਆ, ਉੱਥੇ ਬਾਹਰ ਜਗ੍ਹਾ ਵੀ ਆ, ਭੇਡਾਂ ਚੱਲੀਏ, ਜੋ ਗੱਲ ਕਹਿੰਦਾ ਕੋਈ ਤੁਸੀਂ ਕਹਿਣ ਤੇ ਜਿਹਨੂੰ ਚੰਗੀ ਲੋਕੀ ਚੱਲ ਜਾਓ, ਨਹੀਂ ਤਾਂ ਨਾ ਸਹੀ।
ਐਗਜੈਕਟਲੀ, ਬਿਨਾਂ ਸ਼ੱਕ
ਅਸੀਂ ਕਿਸੇ ਦੀ ਜੇ ਤੁਸੀਂ ਕਹਿੰਦੇ ਵੀ ਫਰੀਡਮ ਆਫ ਸਪੀਚ ਆ, ਫਰੀਡਮ ਆਫ ਸਪੀਚ ਤਾਂ ਸਾਨੂੰ ਚਾਹੀਦੀ ਆ ਨਾ, ਹਰ ਇੱਕ ਨੂੰ ਥੋੜੀ ਧਿਆਨੋਂ ਹੀ ਆ ਵੀ ਤੁਹਾਡੀਆਂ ਜਿਹੜੀਆਂ ਭਾਵਨਾਵਾਂ ਨੂੰ ਠੇਸ ਪਹੁੰਚਦੀ, ਦੂਜੇ ਦੀ ਭਾਵਨਾ ਨੂੰ ਠੇਸ ਨਹੀਂ ਪਹੁੰਚਦੀ।
ਬਿਨਾਂ ਸ਼ੱਕ,
ਜਿੱਦਣ ਤੁਸੀਂ ਇਹਦੇ ਜਿੱਦਣ ਢੰਡੀਆਂ ਵਾਲੇ ਤੇ ਗੋਲੀ ਚੱਲੀ, ਹਾਲੇ ਕਿ ਮੈਂ ਕਿਸੇ ਦੇ ਨਾਲ ਨਹੀਂ ਸੀ, ਮੇਰਾ ਆਹ ਸਿੱਖੀ ਹੈ, ਔਰ ਮੈਂ ਖਾਲੀ ਇੱਕ ਥੱਲੇ ਕਮੈਂਟ ਹੀ ਕਰਤਾ, ਤੁਸੀਂ ਯਕੀਨ ਹੁਣ ਧੀ ਭੈਣ ਉਹ ਕੀਤੀ ਇੰਜਣ ਮਹਿਕਮੇ ਵਾਲਿਆਂ ਨੇ, ਆ ਜਿੰਨੇ ਇੱਥੇ ਖਾਲਿਸਤਾਨ ਨਹੀਂ ਹੈ, ਉਹਨਾਂ ਨੇ ਗੱਲ ਕੀਤੀ, ਕਹਿੰਦੇ ਸਾਨੂੰ ਕੁਆਲਿਟੀ ਵਾਲੇ ਸਿੱਖ ਚਾਹੀਦੇ ਆ, ਮਤਲਬ ਅਸੀਂ ਤੁਸੀਂ ਤਾਂ ਸਾਨੂੰ ਚਾਹੀਦੇ ਨੀ, ਉਹਨਾਂ ਨੂੰ ਗੁਰਦੁਆਰੇ ਵਾਲੇ ਜਿੰਨੇ ਵੀ ਹੈਗੇ ਆ, ਤੁਸੀਂ ਗੱਲ ਥੋੜੀ ਕਰ ਸਕਦੇ ਉੱਥੇ ਕੁਛ ਵੀ, ਬਸ ਗੁਰਦੁਆਰੇ ਕੇ ਪੈਸੇ ਚੜਾਇਓ, ਤੇ ਜੋ ਇਹ ਵੀ ਚਿੜੀ ਸੌ ਗਈ ਤੋਤਾ ਜਾਗ ਪਿਆ ਤੇ ਜਾ ਆ, ਇਹਨਾਂ ਦੀਆਂ ਕਥਾਵਾਂ ਆਉਂਦੀਆਂ, ਕੋਈ ਅਕਲ ਦੀ ਗੱਲ ਤਾਂ ਕੋਈ ਨੀ ਦਿਖਾਈ ਜਾਂਦੀ, ਭਾਈ ਅਸੀਂ ਇਹਨਾਂ ਚੀਜ਼ਾਂ ਦਾ ਕੱਟਿਆ ਤਾਂ ਸਾਡੇ ਬੱਚੇ ਕਾ ਵਿਗੜ ਗਾ, ਗੁਰਦੁਆਰਾ ਦੂਰ ਜਾਂਦਾ। ਕਿਉਂਕਿ ਲਿਬਰਲ ਹੋਣਾ ਪੈਂਦਾ, ਇਹ ਨੀ ਕਿ ਤੁਸੀਂ ਬਸ ਵੀ ਆਪਣੀ ਮੈਂ ਨਾ ਮਾਨੋ, ਮੇਰੀਆਂ ਹੀ ਭਾਵਨਾਵਾਂ, ਦੂਜੇ ਦੀ ਭਾਵਨਾਵਾਂ ਹੀ ਨਹੀਂ ਹੈ।
ਬਿਨਾਂ ਸ਼ੱਕ
ਰਿਸਪੈਕਟ ਹਰ ਇੱਕ ਦੀ ਕਰੋ,
ਬਿਨਾਂ ਸ਼ੱਕ
ਤੁਹਾਡੀ, ਤੁਸੀਂ ਜੋ ਕਰਨਾ ਤੁਸੀਂ ਭਾਵੇਂ ਜੋ ਮਰਜ਼ੀ ਕਰੀ ਚਲੋ, ਅਸੀਂ ਕਿਸੇ ਨੂੰ ਨੀ ਰੋਕਦੇ, ਦੂਜੇ ਨੂੰ ਵੀ ਨਾ ਰੋਕੋ।
ਬਿਲਕੁਲ,
ਚਾਹੇ ਢੰਡਰੀਆਂ ਵਾਲੇ ਆ, ਚਾਹੇ ਕੋਈ ਵੀ ਆ, ਪ੍ਰਚਾਰਕ ਆ, ਜਿਹੜੀ ਗੱਲ ਕਰਦਾ, ਹਰ ਇੱਕ ਨੇ ਦਿਮਾਗ ਦੀ ਸੋਚ ਉਹ ਕਿੱਥੇ ਲੈਵਲ ਤੱਕ ਪਹੁੰਚੀ, ਉਹਨਾਂ ਨੂੰ ਕਿੰਨਾ ਗਿਆਨ ਹੋਇਆ, ਉੱਥੇ ਤੱਕ ਰਹਿਣ ਦੋ, ਕਿਸੇ ਦੀਆਂ ਮਤਲਬ ਇੰਟਰਫੇਅਰ ਨਾ ਕਰੋ। ਐਵੇਂ ਨਾ ਵੀ ਕਿਉਂ ਕੀ ਕਹਿੰਦੇ ਹੁੰਦਾ ਕਿੱਲਾ ਕੱਢਦੇ ਜਾ ਕੇ ਉੱਥੇ, ਜੇ ਸਾਡੀਆਂ ਭਾਵਨਾ ਨੂੰ ਠੇਸ ਪਹੁੰਚੀ, ਅਸੀਂ ਆ ਫਿਲਮ ਨੀ ਚੱਲਣ ਦੇਣੀ ਸੀ।
ਬਹੁਤ ਬਹੁਤ
ਓਕੇ ਜੀ, ਮਿਹਰਬਾਨੀ ਜੀ।
ਅਸੀਂ ਉਹੀ ਗੱਲ ਕਰਦੇ ਨੇ, ਭਾਵਨਾਵਾਂ ਤੇ ਨਾਸਤਿਕ ਦੀਆਂ ਵੀ ਨੇ। ਹੁਣ ਜਦੋਂ ਆਪਾਂ ਕਹਿੰਦੇ ਆ ਵੀ ਭਾਈ ਅਸੀਂ ਰੱਬ ਨੂੰ ਮੰਨਦੇ ਆ, ਤੇ ਨਾਸਤਿਕ ਦੀਆਂ ਭਾਵਨਾ ਨੂੰ ਠੇਸ ਪਹੁੰਚ ਸਕਦੀ ਯਾਰ, ਮੈਂ ਤਾਂ ਮੰਨਦਾ ਨੀ, ਜਿਹੜੀ ਚੀਜ਼ ਨੂੰ ਮੈਂ ਨੀ ਮੰਨਦਾ ਇਹ ਕਿਉਂ ਮੰਨਦੇ ਆ। ਸੋ ਜਿਹੜੇ ਹਿਰਦੇ ਵਲੂੰ ਦਾ ਡਿਪਾਰਟਮੈਂਟ ਆ ਨਾ, ਇਹਨੂੰ ਥੋੜਾ ਜਿਹਾ ਇੱਥੇ ਕੰਟਰੋਲ ਚਾਹੀਦਾ। ਨਿੱਤ ਨਵਾਂ ਜਿਹੜਾ ਗਾਣਾ ਆਉਂਦਾ, ਜਿਹੜਾ ਸਾਡੇ ਕਹਿ ਲਓ ਵੀ ਔਗੜਾਂ ਨੂੰ ਗਲੋਰੀਫਾਈ ਕਰਕੇ, ਸਾਡੀ ਅਸਲ ਦੇ ਵਿੱਚ ਉਹ ਲੋਕਾਂ ਨੇ ਪੀੜੀ ਡੀਰੇਲ ਕੀਤੀ ਆ, ਪੁੱਠੇ ਪਾਸੇ ਲਾਇਆ। ਕਿੰਨੇ ਕੁ ਬੰਦੇ ਉਹਦੇ ਅਗੇਂਸਟ ਬੋਲੇ ਆ, ਕਿੰਨੀਆਂ ਕਿੰਨੀਆਂ ਅੰਗ ਜਥੇਬੰਦੀਆਂ ਅਗੇਂਸਟ ਖੜੀਆਂ ਹੋਈਆਂ, ਉੱਥੇ ਅਸੀਂ ਕੁਛ ਬੋਲਣਾ ਕੋਈ ਨੀ। ਹਾਂਜੀ, ਖੈਰ ਸੋ ਗੱਲ ਜਿਹੜੀ ਉਹ ਗੱਲ ਫਿਲਮ ਦੀ ਨੀ, ਗਲਤ ਹੈਗੀ ਆ ਵੀ ਤੁਸੀਂ ਜਿਹੜੀ ਬਦਮਾਸ਼ੀ, ਔਰ ਦੂਜੇ ਪਾਸੇ ਜਿਹੜਾ ਕਹਿ ਲਓ ਕਿ ਆ ਪੰਜਾਬ ਦੇ ਵਿੱਚ ਜਿਹੜਾ ਲਾਂਬੂ ਲਾਉਣ ਵਾਲੀਆਂ ਤਾਕਤਾਂ ਨੇ, ਉਹ ਇਹਨਾਂ ਮੁਲਕਾਂ ਦੇ ਵਿੱਚ ਭਾਵੇਂ ਉਹ ਖੁੱਲ੍ਹੇਆਮ ਫਿਰਦੀਆਂ ਨੇ, ਭਾਈ ਸਾਹਿਬ ਇਹਨਾਂ ਨੂੰ ਪਛਾਣਨ ਦੀ ਲੋੜ ਆ, ਇਹ ਕਿਸੇ ਦੇ ਨਿਗੇ, ਇਹਨਾਂ ਨੂੰ ਡਿਸਓਨ ਕਰਨ ਦੀ ਲੋੜ ਆ, ਇਹ ਸਾਡੀ ਕੌਮ ਨੂੰ ਸਾਨੂੰ ਰੀਪ੍ਰੈਜੈਂਟ ਨਹੀਂ ਕਰਦੇ, ਸਾਨੂੰ ਇਹ ਕਹਿਣ ਦੀ ਲੋੜ ਆ। ਆਓ ਇੱਕ ਨਿੱਕੀ ਜਿਹੀ ਬ੍ਰੇਕ ਲਈ, ਫਿਰ ਵਾਪਸ ਆਉਂਦੇ ਹਾਂ। 416-617-1778 ਸਟੂਡੀਓ ਦਾ ਫੋਨ ਨੰਬਰ, ਤੇ ਫਿਰ ਆਪਾਂ ਵੋਟਾਂ ਦੀ ਗੱਲ ਕਰਾਂਗੇ ਇਸ ਤੋਂ ਬਾਅਦ।
ਏਸ਼ੀਅਨ ਫੂਡ ਸੈਂਟਰ ਦੀ ਸਾਰੀਆਂ ਹੀ ਲੋਕੇਸ਼ਨਸ ਤੇ 10 ਅਪ੍ਰੈਲ ਤੋਂ 20 ਅਪ੍ਰੈਲ ਤੱਕ ਲੱਗ ਚੁੱਕੀ ਹੈ ਵਿਸਾਖੀ ਸੇਲ। 20 ਪੌਂਡ ਸ਼ੇਰ ਦੇਸੀ ਸਟਾਈਲ ਆਟਾ 14.99, 341 ਗ੍ਰਾਮ ਸਵੇਰਾ ਖੋਇਆ 5.99, 2 ਪੌਂਡ ਵਾਗ ਬੱਕਰੀ ਟੀ 10.99, 2.25 ਪੌਂਡ ਟੇਸਟੀ ਕੁਕੀਜ਼ 4.99। ਇਸ ਤੋਂ ਇਲਾਵਾ ਤਾਜ਼ੇ ਫਲ ਫਰੂਟ, ਸਬਜ਼ੀਆਂ, ਦਾਲਾਂ, ਇੰਡੀਆ ਵਾਲੇ ਭਾਂਡੇ, ਸਾਰਾ ਕੁਝ ਅੰਡਰ 1 ਰੂਫ ਹੀ ਮਿਲਦਾ ਹੈ। ਵਿਸਾਖੀ ਸੇਲ ਏਸ਼ੀਅਨ ਫੂਡ ਸੈਂਟਰ ਦੀ ਸਾਰੀਆਂ ਹੀ ਲੋਕੇਸ਼ਨਸ ਤੇ। ਕਾਲ ਐਟ 416-740-3262।
ਇਹ ਸੰਦੇਸ਼ ਦਾ ਧਿਆਨ ਨਾਲ ਸੁਣੋ। ਪੱਪੂ ਹਲਵਾਈ ਦਾ ਨਾਂ ਤਾਂ ਤੁਸੀਂ ਸੁਣਿਆ ਹੋਵੇਗਾ। ਜੇ ਤੁਸੀਂ ਭਾਜੀ ਬਣਵਾਉਣੀ ਆ, ਮੋਟੀ ਬੂੰਦੀ ਵਾਲੇ ਲੱਡੂ ਬਣਵਾਉਣੇ ਨੇ, ਸੀਰਨੀ, ਬੂੰਦੀ, ਸ਼ਕਰਪਾਰੇ, ਮੱਠੀਆਂ ਬਣਵਾਉਣੀਆਂ ਨੇ, ਜਾਂ ਫਿਰ ਲਾਈਵ ਕੇਟਰਿੰਗ ਕਰਵਾਉਣੀ ਆ, ਤੇ ਜਾਂ ਫਿਰ ਤੁਹਾਨੂੰ ਟੈਂਟ, ਮੇਜ਼, ਕੁਰਸੀਆਂ ਚਾਹੀਦੇ ਹਨ, ਤੇ ਪੱਪੂ ਹਲਵਾਈ ਦੇ ਨਾਲ ਸੰਪਰਕ ਕਰੋ। 647-388-5454 607-388-8154 ਤੇ ਸੰਪਰਕ ਕਰੋ। ਪੱਪੂ ਹਲਵਾਈ।
ਰੋਡਮਾਸਟਰ ਟਰੱਕ ਡਰਾਈਵਿੰਗ ਸਕੂਲ। ਜੀ ਹਾਂ, ਤੁਸੀਂ ਠੀਕ ਸੁਣਿਆ, ਰੋਡਮਾਸਟਰ ਟਰੱਕ ਡਰਾਈਵਿੰਗ ਸਕੂਲ ਟਰੱਕ ਸਿੱਖਣ ਦੇ ਚਾਹਵਾਨਾਂ ਨੂੰ ਹਰ ਲੈਵਲ ਦੀ ਉੱਚ ਸਿਖਲਾਈ ਅਤੇ ਪਾਸ ਹੋਣ ਤੱਕ ਟ੍ਰੇਨਿੰਗ ਅਤੇ ਸਿੱਖਿਆ ਦੇਣ ਲਈ ਵਚਨਬੱਧ ਹੈ। ਤੁਹਾਡੀ ਸਹੂਲਤ ਮੁਤਾਬਿਕ ਫਲੈਕਸੀਬਲ ਟਾਈਮਿੰਗ, ਵੈਰੀ ਈਜ਼ੀ ਫਾਈਨੈਂਸਿੰਗ ਅਤੇ ਉੱਚ ਦਰਜੇ ਦੇ ਟਰੱਕ ਅਤੇ ਟ੍ਰੇਨਰਾਂ ਨਾਲ ਲੈਸ। ਸਕੂਲ ਤੋਂ ਟਰੱਕ ਸਿਖਲਾਈ ਲੈਣ ਲਈ ਹੁਣੇ ਹੀ ਰੋਡਮਾਸਟਰ ਟਰੱਕ ਡਰਾਈਵਿੰਗ ਸਕੂਲ ਨਾਲ 647-550-5913 ਤੇ ਸੰਪਰਕ ਕਰੋ। ਇੱਕ ਵਾਰ ਫੇਰ 647-550-5913, ਰੋਡਮਾਸਟਰ ਟਰੱਕ ਡਰਾਈਵਿੰਗ ਸਕੂਲ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸਭ ਨੂੰ ਬੇਨਤੀ ਹੈ ਕਿ ਐਜੂਕੇਟ ਪੰਜਾਬ ਪ੍ਰੋਜੈਕਟ ਵੱਲੋਂ ਪੰਜਾਬ ਦੇ ਵਿੱਚ ਵਿਦਿਆ ਦਾ ਲੰਗਰ ਚੱਲ ਰਿਹਾ ਹੈ, ਸੋ ਆਓ ਇਸ ਚਲਦੇ ਵਿਦਿਆ ਦੇ ਲੰਗਰ ਵਿੱਚ ਆਪਣਾ ਯੋਗਦਾਨ ਪਾਈਏ ਅਤੇ ਗਰੀਬ ਘਰਾਂ ਦੇ ਬੱਚਿਆਂ ਨੂੰ ਪੜ੍ਹਾਈ ਕਰਵਾਈਏ। ਤੁਸੀਂ ਆਪਣਾ 100% ਦਸਵੰਧ ਡੋਨੇਸ਼ਨ ਇੱਕ ਕਿਸੇ ਗਰੀਬ ਬੱਚੇ ਦੀ ਪੜ੍ਹਾਈ ਤੇ ਲਗਾ ਸਕਦੇ ਹੋ। ਤੁਸੀਂ ਜੋ ਵੀ ਡੋਨੇਸ਼ਨ ਦਿਓਗੇ, 100% ਐਜੂਕੇਟ ਪੰਜਾਬ ਪ੍ਰੋਜੈਕਟ ਵੱਲੋਂ ਬੱਚੇ ਦੇ ਖਾਤੇ ਵਿੱਚ ਪਾਇਆ ਜਾਏਗਾ। ਆਪ ਜੀ ਆਪਣੇ ਸਪਾਂਸਰ ਕੀਤੇ ਹੋਏ ਬੱਚੇ ਨੂੰ ਮਿਲ ਵੀ ਸਕਦੇ ਹੋ ਅਤੇ ਫੋਨ ਤੇ ਗੱਲ ਵੀ ਕਰ ਸਕਦੇ ਹੋ। ਸੋ ਆਓ ਇਸ ਚਲਦੇ ਲੰਗਰ ਵਿੱਚ ਆਪਣਾ ਯੋਗਦਾਨ ਪਾਉਣ ਲਈ ਸਾਡੀ ਵੈਬਸਾਈਟ www.educatepunjab.net ਤੇ ਵਿਜਿਟ ਕਰੋ ਜਾਂ 647-745-1613 ਤੇ ਸਾਨੂੰ ਸੰਪਰਕ ਕਰੋ ਜੀ। ਆਓ ਇੱਕ ਇੱਕ ਲੋੜਵੰਦ ਬੱਚੇ ਦੀ ਬਾਂਹ ਫੜ ਕੇ ਉਸਨੂੰ ਪੜ੍ਹਾਈ ਕਰਾਂਗੇ।
ਤੁੜਕਾ ਤੁੜਕਾ ਦੀ ਸ਼ਾਨਦਾਰ ਕਾਮਯਾਬੀ ਤੋਂ ਬਾਅਦ ਹਰਜਿੰਦਰ ਗਿੱਲ ਅਤੇ ਜੀ ਮੀਡੀਆ ਗਰੁੱਪ ਪੇਸ਼ ਕਰਦੇ ਨੇ ਹਰਦੀਪ ਗਰੇਵਾਲ ਅਤੇ ਮੈਂਡੀ ਤੱਖੜ ਦੀ ਨਵੀਂ ਪੰਜਾਬੀ ਫਿਲਮ 6 Each।
ਨਵਦੀਪ ਜੀ, ਮੇਰਾ ਨਾਮ ਐਡਵੋਕੇਟ ਸਮਰਾਜ ਸਿੰਘ ਆ ਤੇ ਮੈਂ ਤੁਹਾਡਾ ਕੇਸ ਸਿਰਫ ਇੱਕੋ ਸ਼ਰਤ ਤੇ ਲੜੂੰਗਾ, ਮੈਨੂੰ ਮੇਰੇ ਹਰ ਸਵਾਲ ਦਾ ਸੱਚਾ ਜਵਾਬ ਚਾਹੀਦਾ। ਤੁਹਾਡੇ ਤੇ ਮਨਪ੍ਰੀਤ ਦੇ ਵਿਆਹ ਦਾ ਸਾਰਾ ਖਰਚਾ ਤੁਹਾਡੇ ਸਹੁਰਿਆਂ ਨੇ ਕੀਤਾ ਸੀ, ਵੀਜ਼ਾ ਟਿਕਟਾਂ ਦੇ ਪੈਸੇ ਵੀ ਉਹਨਾਂ ਨੇ ਲਾਏ।
14 ਮਾਰਚ ਤੋਂ ਤੁਹਾਡੇ ਨਜ਼ਦੀਕੀ ਸਿਨੇਮਾ ਘਰਾਂ ਵਿੱਚ।
घर मकान या दुकान प्रॉपर्टी दी हर मुश्किल नु करे आसान
काबिल ते ईमानदार सेल्स रिप्रेजेंटेटिव राणा रणधीर सिंह सिद्धू जिड़े ब्रह्मचंद ते मिसिसागा तो अपने भरोसे मन सेवावां प्रदान कर देने
आज ही कॉल करो 905-915-8484
905-915-8484 घर खरीदना है या प्रॉपर्टी विच इन्वेस्ट करके चंगा प्रॉफिट हासिल करना है
कॉल करो रॉयल लीपेज फ्लावर सिटी रियल्टी दे राणा रणधीर सिंह सिद्धू नु
एक बारी फिर स्वागत जी उस तो पहला आप गल पता कि होर तोरी है तो मेरे नाल गुरजोत सिंह होरी ने उन्होंने गलबात करके फिर आप अगे चलते हैं हाँ जी गुरजोत सिंह जी आया स्वागत है
थैंक यू जी बहुत बहुत टाइम देने लई
ठीक ठाक हो
हाँ जी ठीक ठाक वधिया तुसीं सुनाओ
वधिया जी वधिया वधिया सो अज केड़ी बीमारी बारे चलना पावांगे आप
अज आप एक जोड़ा या दर्दा जिम्मे कह लो भी एक कैटागरी होंगी जिन आप गाउट कहने जी
गठिया
हां जी गठिया ही हुंदा है इस किस्म दा इहदे विच इहदी जिहड़ी पछाण आ ओह इस तरह हुंदी है जी इहदा जिहड़ा अटैक हुंदा ओह थोड़े हथ दे अंगूठे ते होऊगा जां गुट दे उपर होऊगा
ठीक
इदां ही पैर दे विच भी गिट्टे दे ओहदा अटैक हुंदा जी जां पैर दे अंगूठे दे हुंदा बहुत तिखा दर्द हुंदा जिवें सूईयां चुभदियां हुंदियां ने इदां महसूस हुंदा हुंदा कई बार पेशेंट इदां दसदे ने भी सानूं भी पैर दे अंगूठे दे विच सानूं इदां लगदा जिवें मूहरे होल हो गया हुंदा ते बहुत शार्प पेन हुंदी आ जिदां कोई चाकू मार रिहा हुंदा इहदे विच सोजिश आ जांदी आ ते रेडनेस हो जांदी आ कई बार पेशेंट गलती कर लैंदे ने जी ओह तेल ला लैंदे ने कोई भी पेन किलर तेल दी मसाज करनी शुरू कर दिंदे ने ओह नाल उल्टा असर हुंदा पेन होर ज्यादा वध जांदी आ क्योंकि इह खून दी समस्या आउंदी आ बॉडी दे विच अपने ब्लड दे विच यूरिक एसिड वध जांदा ਉਹ ਵਧਣ ਨਾਲ ਕਹਿ ਲੋ ਵੀ ਖੂਨ ਇੱਕ ਤਰ੍ਹਾਂ ਨਾਲ ਦੂਸ਼ਿਤ ਹੋ ਜਾਂਦਾ ਤੇ ਇਹ ਫਿਰ ਦਿੱਕਤ ਆਉਂਦੀ ਰਹਿੰਦੀ ਆ ਹੁਣ ਇੱਕ ਪੇਸ਼ੈਂਟ ਨਾਲ ਮੇਰੀ ਕੱਲੀ ਗੱਲ ਹੁੰਦੀ ਸੀਗੀ ਜੀ ਉਹ ਕਹਿੰਦਾ ਮੈਂ ਪਿਛਲੇ 13 ਸਾਲ ਤੋਂ ਦਵਾਈ ਖਾ ਰਿਹਾ ਗਾਊਟ ਦੀ ਕਹਿੰਦਾ ਡਾਕਟਰ ਕਹਿੰਦਾ ਵੀ ਇਹ ਠੀਕ ਤਾਂ ਹੋਣਾ ਨੀ ਤੈਨੂੰ ਹਰ ਰੋਜ਼ ਗੋਲੀ ਖਾਣੀ ਪੈਣੀ ਆ ਮੈਂ ਕਿਹਾ ਐਲੋਪੈਥੀ ਦੇ ਵਿੱਚ ਤਾਂ ਤਕਰੀਬਨ ਹਰ ਇੱਕ ਦਵਾਈ ਹੀ ਹਰ ਰੋਜ਼ ਹੀ ਖਾਣੀ ਪੈਂਦੀ ਆ ਤੇ ਲਾਈਫ ਟਾਈਮ ਹੀ ਖਾਣੀ ਪੈਂਦੀ ਆ ਮੈਂ ਆਯੁਰਵੇਦ ਦੇ ਵਿੱਚ 3 ਮਹੀਨੇ ਦੇ ਵਿੱਚ ਇਹਦਾ ਜੀ ਪਰਮਾਨੈਂਟ ਹੱਲ ਹੋ ਜਾਂਦਾ ਦੇਖੋ ਇਹਦੇ ਵਿੱਚ ਜਿਹੜੇ ਰਿਜ਼ਲਟ ਨੇ ਉਹ ਸੈਕਿੰਡ ਮੰਥ ਦੇ ਵਿੱਚ ਦੇਖਣੇ ਸ਼ੁਰੂ ਹੁੰਦੇ ਨੇ ਤੇ ਉਹ ਤੋਂ ਅਗਲਾ ਮਹੀਨਾ ਜਿਵੇਂ ਕਹ ਲਓ ਵੀ 3ਜੇ ਮਹੀਨੇ ਚ ਜਾ ਕੇ ਪ੍ਰੋਬਲਮ ਬਿਲਕੁਲ ਠੀਕ ਹੋ ਜਾਂਦੀ ਆ ਤੇ ਮੁੜ ਕੇ ਨਹੀਂ ਹੁੰਦੀ ਹੈਗੀ ਮੈਂ ਹੁਣ ਇੱਦਾਂ ਦੇ ਵੀ ਪੇਸ਼ੈਂਟ ਦੇਖੇ ਨੇ ਜਿਹੜੇ ਜੀ ਲੰਬੇ ਟਾਈਮ ਤੋਂ ਗੋਲੀਆਂ ਖਾਂਦੇ ਸੀਗੇ 3 ਮਹੀਨੇ ਇਲਾਜ ਕੀਤਾ ਤੇ ਹੁਣ ਉਹਨੂੰ 5-5, 6-6 ਸਾਲ ਹੋ ਚੁੱਕੇ ਨੇ ਤੇ ਮੁੜ ਕੇ ਦਿੱਕਤ ਨਹੀਂ ਆਈ ਹੈਗੀ ਨਹੀਂ ਤੇ ਗਾਊਟ ਠੀਕ ਹੀ ਨਹੀਂ ਹੁੰਦਾ ਹੈਗਾ ਜੀ ਆਪਣੇ ਦਰਦਾਂ ਚੱਲਦੀਆਂ ਰਹਿੰਦੀਆਂ ਨੇ ਬਹੁਤ ਸ਼ਾਰਪ ਪੇਨ ਹੁੰਦੀ ਆ ਇਹਦੇ ਵਿੱਚ ਬਲੱਡ ਦੇ ਵਿੱਚ ਪ੍ਰੋਬਲਮ ਹੁੰਦੀ ਹੈ ਇਸ ਕਰਕੇ ਅਸੀਂ ਸਮਝਾਉਂਦੇ ਹੁੰਦੇ ਆਯੁਰਵੇਦ ਦੇ ਵਿੱਚ ਇਹਨੂੰ ਰਕਤ ਪਿੱਤ ਦੋਸ਼ ਕਿਹਾ ਜਾਂਦਾ ਵੀ ਖੂਨ ਦੇ ਵਿੱਚ ਖੂਨ ਦੂਸ਼ਿਤ ਹੋ ਗਿਆ ਤੇ ਉਹਦੇ ਅਕੋਰਡਿੰਗ ਇਹਦੇ ਵਿੱਚ ਡਾਇਟ ਪਲਾਨ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਜੀ ਇਹਦੇ ਵਿੱਚ ਮਿਲਕ ਤੇ ਮਿਲਕ ਪ੍ਰੋਡਕਟ ਸਾਰੇ ਬੰਦ ਕਰਨੇ ਪੈਂਦੇ ਨੇ ਜਿਹੜੇ ਪ੍ਰੋਟੀਨਸ ਹੁੰਦੇ ਨੇ ਉਹ ਬੰਦ ਕਰਨੇ ਪੈਂਦੇ ਨੇ ਕਿਉਂਕਿ ਬਾਡੀ ਦੇ ਵਿੱਚ ਜਦੋਂ ਐਕਸਟਰਾ ਪ੍ਰੋਟੀਨ ਵਧ ਜਾਂਦੇ ਨੇ ਉਹ ਫਿਰ ਦਿੱਕਤ ਬਣ ਜਾਂਦੀ ਹੈ ਖੂਨ ਦੇ ਵਿੱਚ ਪ੍ਰੋਟੀਨ ਦਾ ਵਧ ਜਾਣਾ ਵੀ ਇਹਨੂੰ ਕਿਹਾ ਜਾਂਦਾ ਇੱਕ ਕਈ ਵਾਰ ਕੀ ਹੁੰਦਾ ਆਪਾਂ ਵੈਸੇ ਹੀ ਪ੍ਰੋਟੀਨ ਵੱਧ ਲਈ ਜਾਂਦੇ ਹਾਂ ਜਿਮ ਚ ਮਾੜੀ ਮੋਟੀ ਐਕਸਰਸਾਈਜ਼ ਕਰਦੇ ਹੁੰਦੇ ਹਾਂ ਤੇ ਆਪਾਂ ਨੂੰ ਐਂ ਹੁੰਦਾ ਵੀ ਸਾਡੇ ਪ੍ਰੋਟੀਨ ਨਾ ਕਿਤੇ ਘੱਟ ਜਾਣ ਤੇ ਆਪਾਂ ਐਕਸਟਰਾ ਪ੍ਰੋਟੀਨ ਲੈਣਾ ਸ਼ੁਰੂ ਕਰ ਦਿੰਦੇ ਹਾਂ ਉਹ ਵੀ ਇੱਕ ਕਾਰਨ ਬਣਦਾ ਯੂਰਿਕ ਐਸਿਡ ਵਧਣ ਦਾ ਬਾਡੀ ਦੇ ਵਿੱਚ ਇਸ ਕਰਕੇ ਜੇ ਇੱਦਾਂ ਦੀ ਕੋਈ ਵੀ ਦਿੱਕਤ ਆ ਤੁਹਾਨੂੰ ਯੂਰਿਕ ਐਸਿਡ ਜਾਂ ਗਾਊਟ ਹੋਇਆ ਹੋਇਆ ਜਾਂ ਤੁਹਾਡੇ ਵੈਸੇ ਵੀ ਸਰੀਰਕ ਦਰਦਾਂ ਹੋ ਰਹੀਆਂ ਨੇ ਕਿਉਂਕਿ ਦੂਜੀ ਸਾਈਡ ਤਾਂ ਜੀ ਬਸ ਕਹਿ ਲੋ ਵੀ ਟੇਕ ਕੇਅਰ ਹੀ ਹੁੰਦੀ ਆ ਵੀ ਤੁਹਾਨੂੰ ਲਾਈਫ ਟਾਈਮ ਹੀ ਗੋਲੀਆਂ ਖਾਣੀਆਂ ਪੈਂਦੀਆਂ ਨੇ ਪੇਨ ਕਿਲਰ ਖਾਣੇ ਪੈਂਦੇ ਨੇ ਜਾਂ ਹੋਰ ਦਵਾਈਆਂ ਖਾਣੀਆਂ ਪੈਂਦੀਆਂ ਨੇ ਫਿਰ ਉਲਟੇ ਉਹਨਾਂ ਦੇ ਸਾਈਡ ਇਫੈਕਟ ਹੋਣੇ ਸ਼ੁਰੂ ਹੋ ਜਾਂਦੇ ਨੇ ਪਰ ਆਯੁਰਵੇਦ ਦੇ ਵਿੱਚ ਸਾਈਡ ਇਫੈਕਟ ਕੋਈ ਨਹੀਂ ਤਾਂ ਪ੍ਰੋਬਲਮ ਪਰਮਾਨੈਂਟ ਠੀਕ ਹੋ ਜਾਂਦੀ ਆ ਇੱਦਾਂ ਦੀ ਕੋਈ ਦਿੱਕਤ ਆਪਾਂ ਆਯੁਰਵੇਦ ਰਾਹੀਂ ਉਹਦਾ ਪਰਮਾਨੈਂਟ ਹੱਲ ਕਰ ਸਕਦੇ ਹਾਂ ਤੁਸੀਂ ਜੋਤ ਆਯੁਰਵੇਦਿਕ ਸੈਂਟਰ ਨਾਲ ਸੰਪਰਕ ਕਰ ਸਕਦੇ ਹੋ 647-4568-2800 647-465-2800 ਤੇ ਜ਼ਿਆਦਾ ਜਾਣਕਾਰੀ ਲਈ ਜੋਤ ਆਯੁਰਵੇਦਿਕ .com ਤੇ ਵਿਜ਼ਿਟ ਕੀਤਾ ਜਾ ਸਕਦਾ ਤੇ ਵਟਸਐਪ ਤੇ ਕਾਲ ਕਰਨ ਲਈ ਵੀ ਸੇਮ ਹੀ ਨੰਬਰ ਹੈ ਜੀ 647-465-2800 ਥੈਂਕ ਯੂ ਜੀ ਬਹੁਤ ਬਹੁਤ ਟਾਈਮ
ਬਹੁਤ ਬਹੁਤ ਧੰਨਵਾਦ ਜੀ 647-620-1778 ਸਟੂਡੀਓ ਦਾ ਫੋਨ ਨੰਬਰ ਆ ਕੱਲ ਮੌਸਮ ਬੜਾ ਵਧੀਆ ਸੀ ਤੇ ਕੱਲ ਬ੍ਰੈਂਪਟਨ ਈਸਟ ਤੋਂ ਜਿਹੜੇ ਲਿਬਰਲ ਪਾਰਟੀ ਦੇ ਮੈਂਬਰ ਪਾਰਲੀਮੈਂਟ ਨੇ ਤੇ ਦੁਬਾਰਾ ਚੁਣਨ ਵਾਸਤੇ ਖੜੇ ਨੇ ਮਨਿੰਦਰ ਸਿੱਧੂ ਹੋਰੀ ਉਹਨਾਂ ਦੀ ਜਿਹੜੀ ਕੈਂਪੇਨ ਆਫਿਸ ਸੀ ਉਹਦਾ ਓਪਨ ਹਾਊਸ ਰੱਖਿਆ ਗਿਆ ਸੀ ਚਲੋ ਕੈਂਪੇਨ ਆਫਿਸ ਚਿਰਾਂ ਦਾ ਓਪਨ ਹੋਇਆ ਜੀ ਤੇ ਉੱਥੋਂ ਜਦੋਂ ਦੀ ਇਲੈਕਸ਼ਨ ਕਾਲ ਹੋਈਆਂ ਨੇ ਉਦੋਂ ਦਾ ਸਾਰਾ ਸਿਸਟਮ ਚੱਲ ਰਿਹਾ ਸੀਗਾ ਸੋ ਕੱਲ ਜਿਹੜੀ ਇੱਕ ਢੰਗ ਦੇ ਨਾਲ ਰਸਮੀ ਤੌਰ ਦੇ ਉੱਪਰ ਚਲੋ ਓਪਨਿੰਗ ਕੀਤੀ ਗਈ ਔਰ 450 ਦੇ ਕਰੀਬ ਉੱਥੇ ਜਿਹੜੇ ਸਪੋਰਟਰ ਸੀ ਵਲੰਟੀਅਰ ਸੀ ਉਹ ਪਹੁੰਚੇ ਹੋਏ ਸਨ ਮੌਸਮ ਬੜਾ ਵਧੀਆ ਸੀ ਵਿਸਾਖੀ ਸੀ ਸਾਰੇ ਇੱਕ ਦੂਜੇ ਨੂੰ ਵਿਸਾਖੀ ਦੀਆਂ ਮੁਬਾਰਕਾਂ ਵੀ ਦੇ ਰਹੇ ਸਨ ਔਰ ਆਪਣੀ ਸਪੋਰਟ ਜਿਹੜੀ ਹੈ ਜੀ ਉਹ ਸਿੱਧੂ ਹੋਰਾਂ ਦੇ ਸ਼ੋਅ ਕਰ ਰਹੇ ਸੀ ਤੇ ਮੈਂ ਵੀ ਪਹੁੰਚਿਆ ਤਕਰੀਬਨ 1:15 ਮੈਂ ਪਹੁੰਚਿਆ ਜੀ ਤੇ ਸਾਰਿਆਂ ਨੂੰ ਮਿਲੇ ਉਦੋਂ ਮਹਿੰਦਰ ਸਿੱਧੂ ਹੋਰੀ ਜਿਹੜੇ ਉਹ ਸੰਬੋਧਨ ਕਰ ਰਹੇ ਸਨ ਔਰ ਇਸ ਤੋਂ ਇਲਾਵਾ ਜਿਹੜੇ ਬਾਕੀ ਦੇ ਕੈਂਡੀਡੇਟ ਨੇ ਹੈਲਥ ਮਿਨਿਸਟਰ ਜਿਹੜੇ ਕਮਲ ਖਹਿਰਾ ਹੋਰੀ ਨੇ ਉਹ ਵੀ ਸਟੇਜ ਤੇ ਖੜੇ ਸਨ ਸੋਨੀਆ ਸਿੱਧੂ ਹੋਰੀ ਜਿਹੜੇ ਸਨ ਮੈਂਬਰ ਪਾਰਲੀਮੈਂਟ ਉਹ ਸਟੇਜ ਦੇ ਉੱਪਰ ਖੜੇ ਸਨ ਸ਼ਫਕਤ ਅਲੀ ਹੋਰੀ ਖੜੇ ਸਨ ਰੂਬੀ ਸਹੋਤਾ ਹੋਰੀ ਉੱਥੇ ਖੜੇ ਸਨ ਤੇ ਦੋ ਤਿੰਨ ਕੈਂਡੀਡੇਟ ਹੋਰ ਸਨ ਜਿਨ੍ਹਾਂ ਦੇ ਮੈਂ ਨਾਮ ਨਹੀਂ ਜਾਣਦਾ ਜਿਹੜੇ ਨੌਨ ਪੰਜਾਬੀ ਸੀ ਉਹ ਉੱਥੇ ਖੜੇ ਸਨ ਆਪਣੇ ਜਿਹੜੀ ਨਵੀਂ ਰਾਈਡਿੰਗ ਬਣੀ ਆ ਉੱਥੋਂ ਮਿਸ ਸੋਢੀ ਉਹ ਵੀ ਉੱਥੇ ਖੜੇ ਸਨ ਤੋ ਜਦੋਂ ਸਾਰੇ ਉਹ ਇਹ ਸਪੀਚਸ ਵਗੈਰਾ ਡਨ ਹੋ ਗਏ ਥੱਲੇ ਉਤਰੇ ਤੇ ਫਿਰ ਜੀ ਬਸ ਖਾਣ ਪੀਣ ਤੇ ਬਾਕੀ ਇੱਕ ਦੂਜੇ ਨਾਲ ਗੱਲਾਂ ਬਾਤਾਂ ਚੱਲਣ ਦਾ ਤੇ ਮੈਂ ਪਿੱਛੇ ਮੁੜਿਆ ਤੇ ਦੋ ਸ਼ਖਸੀਅਤਾਂ ਜਿਹੜੀਆਂ ਨੇ ਜੀ ਉਹ ਜਿਨ੍ਹਾਂ ਨਾਲ ਮੇਰੀਆਂ ਅੱਖਾਂ ਨਾਲ ਅੱਖਾਂ ਮਿਲੀਆਂ ਉਹ ਸਨ ਜਸਪਾਲ ਗਰੇਵਾਲ ਹੋਰੀ ਤੇ ਗੁਰਦੇਵ ਸਿੰਘ ਗਿੱਲ ਹੋਰੀ ਕਲਬ ਕੁਝ ਕੁ ਸੈਕਿੰਡ ਜਿਹੜਾ ਸੀਗਾ ਜੀ ਉਹ ਮੈਨੂੰ ਕਲਬ ਦਿਮਾਗ ਜਿਹੜੇ ਨੇ ਐਕਸੈਪਟ ਨਹੀਂ ਕੀਤਾ ਵੀ ਇਹ ਇੱਥੇ ਆ ਕਿਉਂਕਿ ਪਿਛਲਾ ਤਕਰੀਬਨ ਜਦੋਂ ਦਾ ਮੈਂ ਇੱਥੇ ਕੈਨੇਡਾ ਚ ਆਇਆ ਜੀ ਮੈਂ ਉਹਨਾਂ ਨੂੰ ਕਦੇ ਲਿਬਰਲ ਕੈਂਪ ਦੇ ਵਿੱਚ ਦੇਖਿਆ ਨਹੀਂ ਸੀ ਦੋਨੇ ਆਪਣੇ ਅਸੂਲਾਂ ਦੇ ਪੱਕੇ ਨੇ ਸੁਭਾਅ ਬੜਾ ਦੋਵਾਂ ਦਾ ਹੀ ਸਾਊ ਆ ਤੇ ਖਾਸ ਕਰਕੇ ਗੁਰਦੇਵ ਗਿੱਲ ਹੋਰੀ ਜਿਹੜੇ ਨੇ ਜੀ ਉਹ ਬਹੁਤ ਲੰਬੇ ਸਮੇਂ ਤੋਂ ਕੰਜ਼ਰਵੇਟਿਵ ਦੇ ਨਾਲ ਜੁੜੇ ਹੋਏ ਨੇ ਔਰ ਕਹਿ ਲਓ ਕਿ ਬਹੁਤੇ ਜਿਹੜੇ ਚਾਹੇ ਸਾਡੇ ਪ੍ਰੋਵਿੰਸ਼ੀਅਲੀ ਉਹ ਪੀਸੀ ਪਾਰਟੀ ਵਾਲੇ ਨੇ ਤੇ ਚਾਹੇ ਫੈਡਰਲੀ ਸਾਡੇ ਕੰਜ਼ਰਵੇਟਿਵ ਦੇ ਵੱਖ ਵੱਖ ਸਮੇਂ ਦੇ ਵਿੱਚ ਕੈਂਡੀਡੇਟ ਰਹੇ ਨੇ ਕਹਿ ਲਓ ਵੀ ਉਹਨਾਂ ਨੂੰ ਗਾਈਡ ਕਰਕੇ ਉਹਨਾਂ ਨੂੰ ਉਂਗਲ ਫੜ ਕੇ ਜਿਹੜੀ ਆ ਸਿਆਸਤ ਸਿਖਾਉਣ ਵਾਲਿਆਂ ਦੇ ਵਿੱਚੋਂ ਜਿਹੜੇ ਲੋਕਾਂ ਦਾ ਜ਼ਿਕਰ ਆਉਂਦਾ ਉਹਨਾਂ ਵਿੱਚੋਂ ਗੁਰਦੇਵ ਗਿੱਲ ਹੋਰਾਂ ਦਾ ਜ਼ਿਕਰ ਆਉਂਦਾ ਤੇ ਮੈਂ ਮੇਰੇ ਲਾਗੇ ਸਨ ਪਰਮਜੀਤ ਬਿਰਦੀ ਹੋਰੀ ਸੋ ਮੈਂ ਉਹਨਾਂ ਨਾਲ ਕਨਸਰਨੀ ਹੋਣ ਲੱਗ ਪਿਆ ਹੈ ਵੀ ਜੇ ਗਿੱਲ ਸਾਹਿਬ ਇੱਥੇ ਆਏ ਨੇ ਵੀ ਇਟ ਇਜ਼ ਬਿਗ ਚੇਂਜ ਫਿਰ ਹੋਰ ਬਹੁਤ ਸਾਰੇ ਜਿਹੜੇ ਪਿਛਲੇ ਲੰਬੇ ਸਮੇਂ ਤੋਂ ਕੰਜ਼ਰਵੇਟਿਵ ਦੇ ਲਈ ਕੰਮ ਕਰਦੇ ਆਏ ਸਨ ਉਹਨਾਂ ਤੇ ਨਿਗਾਹ ਪਈ ਔਰ ਵੱਡੀ ਗਿਣਤੀ ਦੇ ਵਿੱਚ ਜਿਹੜੇ ਬੀਤੇ ਦੇ ਵਿੱਚ ਪਿਛਲੀਆਂ ਇਲੈਕਸ਼ਨ ਦੇ ਵਿੱਚ ਜਿਹੜੇ ਸੀ ਉਹ ਕੰਜ਼ਰਵੇਟਿਵ ਦੇ ਵੱਲੋਂ ਉਹਨਾਂ ਦੇ ਸਪੋਰਟਰ ਸਨ ਉਹ ਇਸ ਕੈਂਪ ਦੇ ਵਿੱਚ ਸ਼ਾਮਲ ਸਨ ਸੋ ਫਿਰ ਜੀ ਉਧਰਲੇ ਪਾਸੇ ਨੂੰ ਜਿਹੜਾ ਦਿਮਾਗ ਚੱਲਿਆ ਤੇ ਉਦੋਂ ਫਿਰ ਆਪਾਂ ਕਈ ਵਾਰੀ ਅੱਗੇ ਸਾਰੀਆਂ ਗੀਟੀਆਂ ਇਕੱਠੀਆਂ ਹੋਣ ਲੱਗ ਪੈਂਦੀਆਂ ਨੇ ਹੁਣ ਹੋਇਆ ਕੀ ਤਾਂ ਮੈਂ ਥੋੜਾ ਜਿਹਾ ਤੁਹਾਨੂੰ ਜਿਹੜੇ ਬੰਦੇ ਨਵੇਂ ਆਏ ਆ ਉਹਨਾਂ ਨੂੰ ਕਹਿ ਲਓ ਭਾਈ ਦੱਸਦਿਆਂ ਪਰਮ ਗਿੱਲ ਹੋਰੀ ਜਿਹੜੇ ਨੇ ਜੀ ਉਹ ਐਮ ਪੀ ਰਹਿ ਚੁੱਕੇ ਨੇ ਜਦੋਂ ਹਾਰਪਰ ਉਹਨਾਂ ਦੀ ਸਰਕਾਰ ਸੀ ਉਦੋਂ ਉਹ ਬ੍ਰੈਂਪਟਨ ਤੋਂ ਰੂਬੀ ਢਾਲਾ ਹੋਰਾਂ ਨੂੰ ਹਰਾ ਕੇ ਇੱਕ ਵਾਰ ਇੱਕ ਇਲੈਕਸ਼ਨ ਦੇ ਵਿੱਚ ਉਦੋਂ ਵੀ ਮੈਂ ਪਰਮ ਹੋਰਾਂ ਦੇ ਨਾਲ ਹੀ ਸੀ ਉਹ ਇਲੈਕਸ਼ਨ ਜਿਹੜੀ 750 ਵੋਟ ਤੇ ਰੂਬੀ ਢਾਲਾ ਹੋਰਾਂ ਤੋਂ ਹਾਰੀ ਸੀ ਉਹ ਤੋਂ ਬਾਅਦ ਜਿਹੜੀ ਅਗਲੀ ਇਲੈਕਸ਼ਨ ਆਈ ਤੇ ਉਹਦੇ ਤੇ ਪਰਮ ਗਿੱਲ ਹੋਰੀ ਜਿੱਤ ਗਏ ਤੇ ਮੈਂਬਰ ਪਾਰਲੀਮੈਂਟ ਬਣੇ ਲੰਬਾ ਸਮਾਂ ਉਹ ਐਮ ਪੀ ਰਹੇ ਫਿਰ ਬ੍ਰੈਂਪਟਨ ਉਹਨਾਂ ਨੇ ਛੱਡਣ ਦਾ ਫੈਸਲਾ ਕੀਤਾ ਤੇ ਫਿਰ ਬ੍ਰੈਂਪਟਨ ਤੋਂ ਜੀ ਉਹ ਚਲ ਗਏ ਮਿਲਟਨ ਦੇ ਵਿੱਚ ਮਿਲਟਨ ਦੇ ਵਿੱਚ ਮੈਂਬਰ ਪਾਰਲੀਮੈਂਟ ਰਹੇ ਫਿਰ ਉਹ ਆ ਗਏ ਜੀ ਰੱਬ ਤੁਹਾਡਾ ਭਲਾ ਕਰੇ ਪ੍ਰੋਵਿੰਸ਼ੀਅਲ ਪੋਲੀਟਿਕਸ ਦੇ ਵਿੱਚ ਪ੍ਰੋਵਿੰਸ਼ੀਅਲ ਪੋਲੀਟਿਕਸ ਦੇ ਵਿੱਚ ਆ ਕੇ ਤੇ ਉਹ ਐਮ ਪੀ ਪੀ ਬਣੇ ਫਿਰ ਮਿਨਿਸਟਰ ਵੀ ਬਣੇ ਤੇ ਉਦੋਂ ਤੁਹਾਨੂੰ ਯਾਦ ਹੋਣਾ ਕਿ ਜਦੋਂ ਐਤਕੀ ਦੁਬਾਰਾ ਫਿਰ ਇਹ ਐਤਕੀ ਜਿਹੜੀ ਪਿਛਲੀ ਵਾਰੀ ਐਤਕੀ ਜੋ ਇਹਨਾਂ ਨੇ ਦੁਬਾਰਾ ਫਿਰ ਐਮ ਪੀ ਵਾਲੇ ਪਾਸੇ ਆ ਗਿਆ ਨਾ ਤੇ ਇਹਨਾਂ ਨੇ ਇੰਸ਼ੋਰੈਂਸ ਦੇ ਬਾਬਤ ਨਾ ਇੱਕ ਪ੍ਰਾਈਵੇਟ ਮੈਂਬਰ ਬਿੱਲ ਜਿਹੜਾ ਸੀਗਾ ਪੇਸ਼ ਕੀਤਾ ਸੀਗਾ ਵੀ ਇੰਸ਼ੋਰੈਂਸ ਜਿਹੜੀ ਉਹ ਘਟਣੀ ਚਾਹੀਦੀ ਹੈ ਹਾਲਾਂਕਿ ਮੈਜੋਰਿਟੀ ਸੀਗੀ ਸਰਕਾਰ ਦੀ ਡਗ ਫੋਰਡ ਦੀ ਔਰ ਜੇ ਤੁਸੀਂ ਆਪਣੀ ਸਰਕਾਰ ਦੇ ਵਿੱਚ ਪ੍ਰਾਈਵੇਟ ਮੈਂਬਰ ਬਿੱਲ ਪੇਸ਼ ਕਰਦੇ ਹੋ ਤਾਂ ਮਤਲਬ ਤੁਸੀਂ ਲੋਕਾਂ ਦੀਆਂ ਅੱਖਾਂ 'ਚ ਘੱਟਾ ਪਾ ਰਹੇ ਹੋ ਬਾਕੀ ਨੇ ਵਾਹਵਾਹੀ ਕੀਤੀ ਸੀ ਆਪਾਂ ਆਲੋਚਨਾ ਕੀਤੀ ਸੀ ਭਾਈ ਜੇ ਤੁਸੀਂ ਸਰਕਾਰ ਦੇ ਵਿੱਚ ਹੋ ਤਾਂ ਤੁਸੀਂ ਸਰਕਾਰ ਦੇ ਨਾਲ ਲੌਬੀ ਕਰਕੇ ਗੱਲ ਕਰਕੇ ਤੇ ਜੇ ਤੁਸੀਂ ਚਾਹੁੰਦੇ ਹੋ ਅਸਲ ਦੇ ਵਿੱਚ ਇੰਸ਼ੋਰੈਂਸ ਘਟੇ ਤਾਂ ਤੁਸੀਂ ਉੱਥੇ ਪਾਸ ਕਰਵਾ ਦਿਓ ਪ੍ਰਾਈਵੇਟ ਮੈਂਬਰ ਬਿੱਲ ਦਾ ਕੀ ਮਤਲਬ ਹੋਇਆ ਚਲੋ ਹੁਣ ਉਹਨਾਂ ਨੇ ਫਿਰ ਦੁਬਾਰਾ ਜੀ ਇਹ ਕਿ ਜਦੋਂ ਨੰਬਰਸ ਬਹੁਤ ਵਧੀਆ ਸੀਗੇ ਕਹਿ ਲਓ ਕੰਜ਼ਰਵੇਟਿਵ ਦੇ ਤੇ ਟਰੂਡੋ ਹੋਰਾਂ ਦੇ ਉਲਟ ਜਿਹੜਾ ਜੀ ਨੈਰੇਟਿਵ ਬਣਨਾ ਸ਼ੁਰੂ ਹੋ ਗਿਆ ਸੀਗਾ ਜੀ ਕਿ ਟਰੂਡੋ ਹੋਰਾਂ ਨੇ ਜੇ ਕਰਤਾ ਉਹ ਕਰਤਾ ਉਦੋਂ ਫਿਰ ਇਹਨਾਂ ਨੇ ਜੀ ਪ੍ਰੋਵਿੰਸ਼ੀਅਲ ਪੋਲੀਟਿਕਸ ਜਿਹੜੀ ਉਹ ਛੱਡ ਕੇ ਤੇ ਦੁਬਾਰਾ ਫਿਰ ਫੈਡਰਲ ਪੋਲੀਟਿਕਸ ਜੁਆਇਨ ਕੀਤੀ। ਹੁਣ ਪੁਰਾਣਾ ਬੰਦਾ ਜੀ ਜਿਹੜਾ ਕੰਜ਼ਰਵੇਟਿਵ ਦੇ ਵਿੱਚ ਹੈ ਤੇ ਕਹਿੰਦੇ ਪਾਰਟੀ ਨੂੰ ਇਹਨਾਂ ਨੇ ਇਹ ਗੱਲ ਕਹੀ ਸੀ ਕਿ ਭਾਈ ਮੈਨੂੰ ਜਿਹੜਾ ਬ੍ਰੈਂਪਟਨ ਸਾਰਾ ਦੇ ਦਿਓ, ਮੈਂ ਆਪਣੀ ਮਰਜ਼ੀ ਦੇ ਕੈਂਡੀਡੇਟ ਲਾਵਾਂਗੇ ਆਪਾਂ ਤੇ ਤੁਹਾਨੂੰ ਮੈਂ ਸਾਰਾ ਜਿੱਤ ਕੇ ਦਊਂ। ਕੌਨਫੀਡੈਂਸ ਸੀ ਉਹ ਕਰਦਿਆਂ ਕਰਾਉਂਦਿਆਂ ਜੀ ਹੁਣ ਜਿਹੜਾ ਜੀ ਇੱਥੋਂ ਤੱਕ ਗੱਲ ਪਹੁੰਚ ਗਈ ਕਿ ਜਿਹੜੇ ਬ੍ਰੈਂਪਟਨ ਦੇ ਵਿੱਚ ਕੰਜ਼ਰਵੇਟਿਵ ਸੀ ਉਹਦੇ ਚ ਕੜਮਸ ਪੈ ਗਿਆ। ਬਹੁਤ ਸਾਰੇ ਉਹ ਕੰਜ਼ਰਵੇਟਿਵ ਦੇ ਜਿਹੜੇ ਕੈਂਡੀਡੇਸੀ ਸ਼ੋਅ ਕਰਨਾ ਚਾਹੁੰਦੇ ਸੀ, ਜਿਹੜੇ ਨੋਮੀਨੇਸ਼ਨ ਲੜਨਾ ਚਾਹੁੰਦੇ ਸੀ, ਜਿਨ੍ਹਾਂ ਨੇ ਦੋ ਦੋ ਤਿੰਨ ਤਿੰਨ ਸਾਲ ਕੰਮ ਕੀਤਾ ਸੀਗਾ ਪਾਰਟੀ ਦੇ ਵਿੱਚ, ਔਰ ਉਹ ਸਾਰੇ ਜਿਹੜੇ ਸੀਗੇ ਜੀ ਉਤਲ ਪੁਤਲ ਹੋ ਗਈ। ਹਾਂਜੀ, ਸੋ ਹੁਣ ਇੱਕ ਵੱਡੀ ਗਿਣਤੀ ਜਿਹੜੀ ਆ ਜਿਹੜੀ ਇਹਨਾਂ ਤੋਂ ਨਾਰਾਜ਼ ਹੋ ਕੇ ਤੇ ਉਹਨਾਂ ਨੇ ਲਿਬਰਲ ਵਾਲੇ ਪਾਸੇ ਕੰਮ ਕਰਨ ਦਾ ਡਿਸਾਈਡ ਕੀਤਾ। ਤੁਹਾਨੂੰ ਯਾਦ ਹੋਣਾ ਪਿਛਲੇ ਦਿਨੀ ਅੰਬੈਸੀ ਗ੍ਰੈਂਡ ਜਿਹੜਾ ਸੀ ਬੈਂਕਟ ਹਾਲ, ਉਹਦੇ ਵਿੱਚ ਇੱਕ ਬੜਾ ਵੱਡਾ ਸਮਾਗਮ ਹੋਇਆ। 550 ਦੇ ਕਰੀਬ ਲੋਕ ਉੱਥੇ ਕਹਿੰਦੇ ਪਹੁੰਚੇ ਹੋਏ ਸਨ, ਜਿਨ੍ਹਾਂ ਦੇ ਵਿੱਚ ਬਹੁਤ ਗਿਣਤੀ ਜਿਹੜੀ ਸੀਗੀ ਜੀ ਉਹ ਉਹਨਾਂ ਕੰਜ਼ਰਵੇਟਿਵ ਦੀ ਸੀ ਜਿਹੜੇ ਕੰਜ਼ਰਵੇਟਿਵ ਫਲੋਰ ਕਰਾਸ ਕਰਕੇ ਤੇ ਉਹਨਾਂ ਨੇ ਲਿਬਰਲ ਦੇ ਨਾਲ ਕੰਮ ਕਰਨ ਦਾ ਡਿਸਾਈਡ ਕੀਤਾ ਸੀ, ਐਲਾਨ ਕੀਤਾ ਸੀ। ਪਰ ਮੈਂ ਇਮੈਜਿਨ ਨਹੀਂ ਸੀ ਕੀਤਾ ਕਿ ਉਹਨਾਂ ਦੇ ਵਿੱਚੋਂ ਗੁਰਦੇਵ ਸਿੰਘ ਗਿੱਲ ਹੋਰੀ ਜਿਹੜੇ ਨੇ ਜੀ ਉਹ ਵੀ ਇੱਕ ਹੋਣਗੇ। ਚਾਣਕਿਆ ਨੂੰ ਜਦੋਂ ਤੁਸੀਂ ਪੜ੍ਹਦੇ ਹੋ ਨਾ, ਚਾਣਕਿਆ ਇਹ ਕਹਿੰਦਾ ਹੁੰਦਾ ਸੀ ਕਿ ਭਾਈ ਜਿਹੜਾ ਲੀਡਰਸ਼ਿਪ ਦੀਆਂ ਕੁਆਲਿਟੀਜ਼ ਕੀ ਹੋਣੀਆਂ ਚਾਹੀਦੀਆਂ ਨੇ ਕਿ ਜਿਨ੍ਹਾਂ ਦੇ ਨਾਲ ਤੁਹਾਡੇ ਵਿਚਾਰ ਮਿਲਦੇ ਨੇ ਉਹਨਾਂ ਨੂੰ ਨਾਲ ਲੈ ਕੇ ਚੱਲਣਾ ਤਾਂ ਬਹੁਤ ਸੌਖਾ ਹੁੰਦਾ। ਜਿਹੜੇ ਆਪਾਂ ਸੇਮ ਵਿਚਾਰ ਦੇ ਹਾਂ ਨਾ, ਸੇਮ ਵਿਚਾਰਧਾਰਾ ਦੇ ਹਾਂ, ਉਹਨਾਂ ਨੂੰ ਨਾਲ ਲੈ ਕੇ ਚੱਲਣਾ ਤਾਂ ਔਖਾ ਹੀ ਕੋਈ ਨਹੀਂ। ਅਸਲੀ ਲੀਡਰਸ਼ਿਪ ਦੇ ਗੁਣ ਤਾਂ ਇਹ ਹੁੰਦੇ ਆ ਕਿ ਜਿਹੜੇ ਬੰਦਿਆਂ ਦੇ ਤੁਹਾਡੇ ਨਾਲ ਵਿਚਾਰ ਨਹੀਂ ਵੀ ਮਿਲਦੇ ਤੁਸੀਂ ਉਹਨਾਂ ਨੂੰ ਵੀ ਆਪਣੇ ਨਾਲ ਤੋਰ ਸਕੋ, ਉਹ ਹੁੰਦੀ ਹੈ ਲੀਡਰਸ਼ਿਪ। ਪਰ ਜਦੋਂ ਤੁਸੀਂ ਉਹ ਵਿਅਕਤੀ ਉਹ ਲੋਕ ਜਿਹੜੇ ਲੋਕਾਂ ਨੇ ਤੁਹਾਨੂੰ ਉਂਗਲ ਫੜ ਕੇ ਤੇ ਸਿਆਸਤ ਸਿਖਾਈ ਹੋਵੇ, ਹਾਂਜੀ ਜਿਨ੍ਹਾਂ ਨੇ ਤੁਹਾਨੂੰ ਉਂਗਲ ਫੜ ਕੇ ਸਿਆਸਤ ਸਿਖਾਈ ਹੋਵੇ ਤੇ ਤੁਸੀਂ ਉਹਨਾਂ ਨੂੰ ਵੀ ਨਾ ਸਾਂਭ ਸਕੋ, ਫਿਰ ਭਾਈ ਬਹੁਤ ਵੱਡੀ ਨਲਾਇਕੀ ਹੁੰਦੀ ਹੈ। ਔਰ ਕੱਲ੍ਹ ਮੈਨੂੰ ਇਸ ਪੱਖੋਂ ਵੀ ਬੜੀ ਹੈਰਾਨੀ ਹੋਈ ਕਿ ਜਿਹੜਾ ਜਿਹੜੀ ਰਾਈਡਿੰਗ ਹੈ ਮਿਲਟਨ ਈਸਟ ਤੇ ਹਾਲਟਨ ਹਿੱਲ ਸਾਊਥ, ਜਿਹਦੇ ਵਿੱਚ ਮਿਲਟਨ ਦਾ ਕੁਝ ਕੁ ਹਿੱਸਾ ਕਿਉਂਕਿ ਨਵੀਂ ਰਾਈਡਿੰਗ ਬਣੀ ਹੈ ਤੇ ਨਾਲ ਜੋਰਜਟਾਊਨ ਦਾ ਪੰਜਾਬੀ ਵਸੋਂ ਵੀ ਹੈ, ਔਰ ਬਹੁਤ ਗਿਣਤੀ ਜਿਹੜੀ ਪੰਜਾਬੀਆਂ ਦੀ ਖਾਸ ਕਰਕੇ ਜਿਹੜੇ ਉਹ ਕੰਜ਼ਰਵੇਟਿਵ ਸੀਗੇ ਉਹ ਉੱਥੇ ਜਿਹੜੀ ਲਿਬਰਲ ਕੈਂਡੀਡੇਟ ਹੈ ਕ੍ਰਿਸਟੀਨਾ ਉਹਦੇ ਲਈ ਕੈਂਪੇਨ ਕਰ ਰਹੇ ਨੇ। ਜਿਹੜਾ ਕਿ ਇਸ ਵੇਲੇ ਪਰਮਗਿੱਲ ਹੋਰਾਂ ਲਈ ਬੜਾ ਵੱਡਾ ਚੈਲੰਜ ਦਿਸ ਰਿਹਾ, ਆ ਮੈਂ ਅੰਕੜੇ ਅੱਜ ਸਵੇਰੇ ਸ਼ੇਅਰ ਵੀ ਕੀਤੇ ਸੀ। ਜਿਹੜੀਆਂ 2021 ਵਾਲੀਆਂ ਇਲੈਕਸ਼ਨ ਸਨ ਉਹਦੇ ਵਿੱਚ 41.7% ਜਿਹੜਾ ਸੀਗਾ ਜੀ ਉਹ ਇੱਥੋਂ ਲਿਬਰਲਸ ਨੇ ਵੋਟਾਂ ਹਾਸਲ ਕੀਤੀਆਂ ਸੀ। ਹਾਂਜੀ, ਸੋ ਇਸ ਵੇਲੇ ਲਿਬਰਲ ਜਿਹੜੇ ਨੇ ਜੀ ਉਹ 49% ਤੇ ਨੇ ਇੱਥੋਂ, ਤੇ ਕੰਜ਼ਰਵੇਟਿਵ ਜਿਹੜੀ ਹੈ ਜੀ ਉਹ 41% ਤੇ ਹੈ। ਤੇ ਸੀਟ ਕੌਣ ਜਿੱਤ ਸਕਦਾ ਆ ਇਹ ਜਿਹੜੀ 388.com ਦੇ ਉੱਪਰ ਉਹ ਕਹਿੰਦੇ 88% ਚਾਂਸਿਸ ਨੇ ਕਿ ਇੱਥੋਂ ਲਿਬਰਲ ਨੇ ਜਿੱਤਣਾ ਤੇ 12% ਚਾਂਸਿਸ ਨੇ ਕਿ ਕੰਜ਼ਰਵੇਟਿਵ ਜਿੱਤ ਸਕਦੀ ਆ, ਇਹ ਪ੍ਰੋਬੇਬਿਲਿਟੀ ਆ। ਹੁਣ ਉਹ ਦੇਖੋ ਕਿ ਜਿਹੜੇ ਤੇ ਇੰਨਾ ਕੌਨਫੀਡੈਂਸ ਸੀ ਵੀ ਭਾਈ ਤੁਸੀਂ ਸਾਨੂੰ ਬ੍ਰੈਂਪਟਨ ਦੀਆਂ ਸਾਰੀਆਂ ਸੀਟਾਂ ਦੇ ਦਿਓ ਮੈਂ ਜਿੱਤ ਕੇ ਦੇ ਦੂੰ, ਤੇ ਹੁਣ ਜਦੋਂ ਉਹ ਜਿਹੇ ਲੀਡਰ ਆਪ ਆਪਣੀ ਸੀਟ ਵੀ ਹਾਰਦੇ ਹੋਣ ਤੇ ਫਿਰ ਅੰਦਾਜ਼ਾ ਲਾਇਆ ਜਾ ਸਕਦਾ ਵੀ ਕਿਤੇ ਨਾ ਕਿਤੇ ਗਲਤੀ ਕੋਈ ਨਾ ਕੋਈ ਹੋਈ ਆ, ਕੋਈ ਨਾ ਕੋਈ ਗਲਤੀ ਤਾਂ ਕੀਤੀ ਆ। ਸਤਿ ਸ੍ਰੀ ਅਕਾਲ ਜੀ।
ਹਾਂਜੀ ਰਾਣਾ ਜੀ, ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ, ਕੀ ਹਾਲ ਚਾਲ ਨੇ ਜੀ?
ਬਸ ਠੀਕ ਹੈ ਠੀਕ ਹੈ। ਮੈਂ ਕਿਹਾ ਤੁਸੀਂ ਬੜੇ ਪੁਰਾਣੇ ਬੰਦੇ ਆ ਬਈ, ਇਹਨੇ ਹੈਰਾਨ ਨਾ ਤੁਸੀਂ ਹੋਇਆ ਕਰੋ ਬਈ, ਆਗੇ ਆਗੇ ਦੇਖੋ ਹੋਤਾ ਹੈ ਕਿਆ। ਹਾਂਜੀ, ਤਾਂ ਤੁਸੀਂ ਸਭ ਤੋਂ ਪਹਿਲਾਂ ਤਾਂ ਮੈਂ ਕਿਹਾ ਤੁਸੀਂ ਇਹੀ ਦੇਖੋ ਜਿਹੜੀ ਚੇਂਜ ਆਈ ਆ ਬਈ, ਡੋਨਾ ਸਕੈਲੀ ਜਿਹੜੀ ਆਪਣੇ ਪਹਿਲੀ ਵਾਰੀ ਲੇਡੀ ਆ ਸਪੀਕਰ ਬਣ ਗਿਆ ਜੀ, ਇਹ ਵੀ ਹੈਰਾਨ ਹੋਣ ਵਾਲੀ ਗੱਲ ਆ। ਤੇ ਦੂਸਰੀ ਗੱਲ, ਚਲੋ ਜਿਹੜੇ ਜੋ ਮੈਂ ਕਹਿਣਾ ਸੀ ਉਹ ਤੁਸੀਂ ਕਾਫੀ ਕਵਰ ਕਰੀ ਦਿੱਤਾ, ਉਹ ਜਿਹੜਾ ਤੁਸੀਂ ਕਿਹਾ ਸੀਗਾ ਵੀ ਜਿੱਤ ਕੇ ਬ੍ਰੈਂਪਟਨ ਦੀਆਂ ਸਾਰੀਆਂ ਸੀਟਾਂ ਦੇਣੀਆਂ ਤਾਂ ਉਹ ਆਪਣੀ ਸੀਟ ਵੀ ਬਚਾਉਣੀ ਹੁਣ ਔਖੀ ਹੋਈ ਆ। ਤੇ ਚਲੋ ਮੈਂ ਇਹਨਾਂ ਨੂੰ ਪਰਮ ਗਿੱਲ ਹੋਣਾ ਨੂੰ ਇੱਦਾਂ ਕਿਤੇ ਰੇਡੀਓ ਤੇ ਕਿਤੇ ਆਉਂਦੇ ਜਾਂਦੇ ਸੁਣਿਆ, ਇਹ ਵਧੀਆ ਠੀਕ ਬੋਲਦੇ ਆ ਤੇ ਮੈਂ ਕਿਤੇ ਹੁਣ ਜਿੱਦਾਂ ਜਿੱਦਾਂ ਸਰਵੇ ਚੇਂਜ ਹੋਈ ਜਾਂਦੇ ਉਹਨਾਂ ਦੀ ਬੋਲੀ ਵੀ ਚੇਂਜ ਹੋਈ ਜਾਂਦੀ ਹੈ, ਕਿਸੇ ਪੱਤਰਕਾਰ ਨੇ ਸਵਾਲ ਪੁੱਛ ਲਿਆ, ਮੈਂ ਸਿੰਪਲ ਚ ਇਹੀ ਕਹੂੰਗਾ ਬਲਕਿ ਉਹ ਕੱਪੜਿਆਂ ਤੋਂ ਬਾਹਰ ਹੋ ਗਏ ਉਹ ਅੰਤਰ ਦੇਣ ਲਈ ਹਨਾ, ਤੇ ਕਿਉਂਕਿ ਹੁਣ ਉਹ ਹਾਲ ਨਾ ਹੋਵੇ ਕਿ ਕਿੱਥੇ ਮੰਨ ਲਓ ਕਿ ਮਿਨਿਸਟਰ ਸੀਗੇ ਦੁਬਾਰਾ ਵੀ ਇਹਨਾਂ ਨੇ ਜਿੱਤ ਜਾਣਾ ਸੀ ਉੱਥੋਂ ਦੁਬਾਰਾ ਫੇਰ ਮਿਨਿਸਟਰ ਬਣ ਜਾਣਾ ਸੀ, ਤੇ ਮੁੜ ਕੇ ਹੁਣ ਹਾਲਾਤ ਦੇਖ ਲਓ ਕਿਹੋ ਜਿਹੇ ਹੋਏ ਆ ਤੇ ਸਾਰੇ ਪਾਸੇ ਤੇ ਜਾਵਾਂਗਾ। ਇਹ ਮੈਂ ਲਾਲਚ ਹੀ ਕਹੂੰਗਾ ਜੀ, ਇਹਨਾਂ ਬੰਦਾ ਲਾਲਚ, ਮੈਨੂੰ ਤਾਂ ਇਹ ਲੱਗਦਾ ਜੀ ਇੱਕ ਵਾਰੀ ਇਹ ਮੈਂਬਰ ਆਫ ਪਾਰਲੀਮੈਂਟ ਬਣੇ ਸੀ ਤੇ ਲੱਗਦਾ ਜੀ ਇੱਕ ਵਾਰੀ ਹੋਰ ਬਣ ਕੇ ਤੇ ਆਪਾਂ ਪੈਨਸ਼ਨ ਵਾਲਾ ਕੰਮ ਕਰਦੇ ਹੀ ਹੈ ਨਾ, ਉਹ ਮੈਨੂੰ ਲੱਗ ਰਿਹਾ। ਤੇ ਬਾਕੀ ਚਲੋ ਇਧਰਲਾ ਏਰੀਆ ਤੇ ਜਿਹੜਾ ਆਪਣਾ ਅੰਟੇਰੀਓ ਦਾ ਹੋਇਆ ਜਾਂ ਕਬੈਕ ਹੋਇਆ ਤੇ ਇਹ ਤਾਂ ਆਪਣੇ ਐਟਲਾਂਟਿਕ ਵਿਚ ਤਾਂ ਚਲੋ ਲਿਬਰਲ ਵਾਲੇ ਹੈ ਹੀ ਹੈ। ਦੂਸਰਾ ਮੈਂ ਦੇਖ ਰਿਹਾ ਸੀਗਾ ਕਿ ਅਲਬਰਟਾ ਦੇ ਵਿਚ ਵੀ ਇਸ ਵੇਲੇ ਜੇ ਦੇਖਿਆ ਜਾਵੇ ਤਾਂ 7 ਇਹੋ ਜਿਹੀਆਂ ਸੀਟਾਂ ਆ ਜਿਹਦੇ ਉੱਤੇ ਲਿਬਰਲ ਦਾ ਹੱਥ ਉਪਰਿਆ ਜੀ। ਉਹ
ਮੈਂ ਇੰਟਰਨਲੀ ਨਾ ਤੁਹਾਡੀ ਵਿਚ ਇਹ ਗੱਲ, ਮੇਰੀ ਕੱਲ ਅਲਬਰਟਾ ਚ ਗੱਲ ਹੁੰਦੀ ਸੀ, ਉੱਥੇ ਬੰਦਾ ਇੱਕ ਬਾਵਾ ਸਿਆਸੀ ਪੰਡਿਤ ਹੈ, ਜਿੱਦਾਂ ਉਨ੍ਹਾਂ ਨੇ ਸਟੀਵਨ ਹਾਰਪਰ ਹੋਰਾਂ ਨੇ ਆ ਕੇ ਉੱਥੇ ਇੰਡੋਸਮੈਂਟ ਦਿੱਤੀ ਹੈ, ਕਿਉਂਕਿ ਪਿਛਲਾ ਲੰਬਾ ਸਮਾਂ ਸਟੀਵਨ ਹਾਰਪਰ ਹੋਰੀ ਜਿਹੜੇ ਆ ਉਹਨਾਂ ਜਾਂ ਕਦੇ ਵੀ ਕੋਈ ਪੁਰਾਣਾ ਲੀਡਰ ਛੇਤੀ ਕਿਤੇ ਬਾਹਰ ਪ੍ਰਚਾਰ ਵਾਸਤੇ ਨਹੀਂ ਉਤਰਿਆ, ਤੇ ਜਦੋਂ ਇਨ੍ਹਾਂ ਨੇ ਉੱਥੇ ਅਲਬਰਟਾ ਦੇ ਵਿਚ ਸਟੀਵਨ ਹਾਰਪਰ ਹੋਰਾਂ ਨੂੰ ਉਤਾਰਿਆ ਨਾ, ਤੇ ਮੈਨੂੰ ਉਦੋਂ ਲੱਗਾ ਸ਼ੱਕ ਲੱਗਾ ਸੀ ਵੀ ਦੇਅਰ ਇਜ਼ ਸਮਥਿੰਗ ਰੋਂਗ, ਕਿ ਜਿਹੜਾ ਕਿ ਪੈਨਿਕ ਕ੍ਰੀਏਟ ਹੋ ਰਿਹਾ ਨਾ ਵੀ ਜਿਹੜੇ ਇੰਟਰਨਲੀ ਜਿਹੜਾ ਪਾਰਟੀਆਂ ਜਿਹੜੇ ਇੱਕ ਤਾਂ ਸਰਵੇ ਜਿਹੜੇ ਆਪਣੇ ਪਬਲਿਕ ਹੁੰਦੇ, ਇੱਕ ਇੰਟਰਨਲੀ ਜਿਹੜੇ ਸਰਵੇ ਹੁੰਦੇ ਨੇ, ਇਹਨਾਂ ਸਾਰੀਆਂ ਪਾਰਟੀਆਂ ਨੂੰ ਪਤਾ ਹੁੰਦਾ ਵੀ ਕਿੱਥੇ ਕੀ ਵਾਪਰ ਰਿਹਾ। ਹਾਂਜੀ, ਔਰ ਜੇ ਅਲਬਰਟਾ ਦੇ ਵਿਚ ਪੈਨਿਕ ਮੋਡ ਦੇ ਵਿਚ ਆ ਗਏ ਨੇ, ਦੈਟ ਮੀਨਸ ਸਮਥਿੰਗ। ਤੇ ਮੇਰੇ ਕੋਲ ਜਿਹੜੇ ਅੰਕੜੇ ਆਏ ਨੇ ਵੀ 11 ਸੀਟਾਂ ਇਹੋ ਜਿਹੀਆਂ ਨੇ ਜਿਹੜੀਆਂ ਸੀਟਾਂ ਜਿਹੜੀਆਂ ਜੀ, ਕਿਉਂਕਿ ਲਿਬਰਲ ਕੋਲ ਇੱਕ ਸੀਟ ਸੀ, 11 ਸੀਟਾਂ ਅਲਬਰਟਾ ਦੇ ਵਿਚ ਉਹ ਜਿੱਤ ਸਕਦੇ ਨੇ। ਔਰ ਦੂਜੀ ਵੱਡੀ ਚੀਜ਼ ਇਹ ਕਿ ਜਿਹੜੀਆਂ ਕੁਝ ਕੁ ਸੀਟਾਂ ਨੇ ਜਿੱਥੇ ਲਿਬਰਲ ਅਤੇ ਐਨਡੀਪੀ ਉੱਥੇ ਕਹਿ ਲਓ ਕਿ ਨੈਕ ਟੂ ਨੈਕ ਨੇ, ਕਿਉਂਕਿ ਇਹਨਾਂ ਦੀ ਵੋਟ ਜਿਹੜੀ ਆ ਉਹ ਸਪਲਿਟ ਹੋ ਕੇ ਉੱਥੋਂ ਕੰਜ਼ਰਵੇਟਿਵ ਜਿੱਤ ਸਕਦੇ ਨੇ। ਔਰ ਜੇ ਜਿਹੜੀ ਸਟ੍ਰੈਟਜਿਕ ਵੋਟਿੰਗ ਦਾ ਜਿਹੜਾ ਇੱਕ ਪਿਛਲੇ ਤਕਰੀਬਨ ਹਾਰਪਰ ਹੋਰਾਂ ਦੀ ਗਵਰਨਮੈਂਟ ਤੋਂ ਇੱਕ ABC ਗਰੁੱਪ ਕ੍ਰੀਏਟ ਹੋਇਆ ਸੀਗਾ, ਉਹ ਸਟ੍ਰੈਟਜਿਕ ਵੋਟਿੰਗ ਵੱਲ ਨੂੰ ਜਿਹੜਾ ਸੀਗਾ ਉਹ ਪ੍ਰੇਰਦਾ ਹੁੰਦਾ ਸੀ ਕਿ ਭਾਈ ਜਿੱਥੇ ਐਨਡੀਪੀ ਸਟਰੋਂਗ ਆ ਉੱਥੇ ਤੁਸੀਂ ਜਿਹੜੇ ਜੀ ਐਨਡੀਪੀ ਨੂੰ ਵੋਟਾਂ ਪਾ ਦਿਓ ਵੀ ਕੰਜ਼ਰਵੇਟਿਵ ਨਾ ਜਿੱਤੇ, ਔਰ ਜਿੱਥੇ ਲਿਬਰਲ ਸਟਰੋਂਗ ਆ ਉੱਥੇ ਐਨਡੀਪੀ ਜਿਹੜੇ ਸੀਗੇ ਜੋ ਲਿਬਰਲ ਵੋਟਾਂ ਪਾਉਂਦੇ ਹੁੰਦੇ ਸੀ ਕੰਜ਼ਰਵੇਟਿਵ ਵਾਲਾ ਜਿੱਤੇ, ਇਹਨਾਂ ਦੋ ਚ ਜਿਹੜਾ ਮਰਜ਼ੀ ਜੱਜ ਹੈ। ਜੇ ਕਿਤੇ ਉਹੋ ਜਿਹਾ ਮਾਹੌਲ ਉੱਥੇ ਬਣ ਗਿਆ ਨਾ, ਇਟ ਕੁਡ ਬੀ ਸਰਪ੍ਰਾਈਜ਼ਿੰਗ।
ਹਾਂਜੀ ਰਾਣਾ ਜੀ, ਚਲੋ ਆਪਣੇ ਜਿਹੜੀ ਐਨਡੀਪੀ ਦੀ ਤੁਸੀਂ ਗੱਲ ਕੀਤੀ ਹੈ, ਐਨਡੀਪੀ ਨੂੰ ਤਾਂ ਜਿਹੜੀ ਐਡਮੈਂਟਨ ਸਟ੍ਰੈਥਕੋਨ ਵਾਲੀ ਸੀਟ ਉਹ ਸਟਰੋਂਗ ਹੁੰਦੇ ਆ, ਇਸ ਵੇਲੇ ਵੀ ਆਪਾਂ ਦੇਖਿਆ ਜਾਵੇ 12-13% ਦੀ ਉਹਨਾਂ ਦੀ ਲੀਡ ਹੈਗੀ ਆ, ਉਹ ਸੀਟ ਤਾਂ ਉਹਨਾਂ ਨੇ ਕੱਢ ਜਾਣੀ ਨੋ ਡਾਊਟ। ਤੇ ਜਿਹੜੀ ਮੈਂ ਤੁਹਾਨੂੰ 7 ਸੀਟਾਂ ਦੀ ਲਿਬਰਲ ਦੀ ਕਹਿੰਦਾ, ਵਿੱਚ ਤਾਂ ਕੁਝ ਸੀਟਾਂ ਇਹ ਹੈਗੀਆਂ ਕਿ ਜਿਹੜੀਆਂ 10-12% ਤੇ ਵੀ ਅੱਗੇ ਚੱਲ ਰਹੀਆਂ 2 ਸੀਟਾਂ, ਬਾਕੀ ਜੇ ਮੈਂ ਅਮਰਜੀਤ ਸੋਹੀ ਦੀ ਗੱਲ ਕਰਾਂ ਉਹ ਵੀ 4-5% ਦੀ ਲੀਡ ਤੇ ਚੱਲ ਰਹੇ ਆ। ਅੱਛਾ, ਵੱਡੀ ਗੱਲ ਜਿਹੜੀ ਇਹ ਆ ਕਿ ਜੇ ਆਪਾਂ ਟਿਮ ਉੱਪਲ ਦੀ ਗੱਲ ਕੀਤੀ ਜਾਵੇ, ਉਹ ਵੀ ਪਿੱਛੇ ਹੀ ਚੱਲ ਰਿਹਾ ਉਹ ਰਾਈਡਿੰਗ ਤੋਂ ਉੱਥੋਂ ਲਿਬਰਲ ਦਾ ਹੱਥ ਉੱਤੇ।
ਹਾਂਜੀ, ਬਿਨਾਂ ਸ਼ੱਕ।
ਮੰਨ ਲਓ ਕਿ ਜੇ ਹੁਣ ਆਪਣੇ ਸਰੋਤੇ ਸੋਚਦੇ ਹੋਣ ਵੀ ਅਲਬਰਟਾ ਦੇ ਵਿਚ PC ਹੈ ਹੀ ਹੈ, ਭਾਰੀ ਕੰਜ਼ਰਵੇਟਿਵ ਪਾਰਟੀ ਭਾਰੀ ਆ, ਉੱਥੇ ਕੁਛ ਵੀ ਹੋ ਸਕਦਾ, ਕਿਉਂਕਿ ਜਿਹੜੀਆਂ 7 ਸੀਟਾਂ ਨੇ, ਚਲੋ ਤੁਸੀਂ 11 ਦੀ ਕੀਤੀ ਆ, 7 ਦੀ ਤਾਂ ਆਸ ਹੈਗੀ ਆ ਕਿ ਇਹ ਜਿੱਤ ਜਾਣਾ, ਜਿਹੜੀਆਂ ਬਾਕੀ ਵੀ 7-8 ਸੀਟਾਂ ਹੋਰ ਆ ਉਹ ਵੀ ਨੈਕ ਟੂ ਨੈਕ ਆ। ਮੰਨ ਲਓ ਕਿ ਜੇ ਆਪਾਂ ਕਹੀਏ 44 ਤੇ ਲਿਬਰਲ ਆ ਤੇ 44 ਤੇ ਕੰਜ਼ਰਵੇਟਿਵ ਆ, ਤਾਂ ਉੱਥੇ ਥੋੜਾ ਜਿਹਾ ਸਲਾਈਟਲੀ ਹੱਥ ਕੰਜ਼ਰਵੇਟਿਵ ਦਾ ਉੱਤੇ ਆ, ਉਹ ਸੀਟਾਂ ਜਦੋਂ ਇੰਨਾ ਮਾਰਜਨ ਘੱਟ ਹੋਵੇ ਤੇ ਉਹ ਵੀ ਕਿਸੇ ਪਾਸੇ ਵੀ ਉਹ ਡਿੱਗ ਸਕਦੇ ਆ ਉਹ।
ਬਿਨਾਂ ਸ਼ੱਕ।
ਅੱਛਾ, ਇਹ ਤਾਂ ਗੱਲ ਹੋਈ ਆ, ਤੇ ਜੇ ਮੈਂ ਇਧਰਲੀ ਗੱਲ ਕਰਾਂ ਸਸਕੈਚਵਨ ਦੀ ਗੱਲ ਕਰਾਂ, ਹੁਣ ਤੁਸੀਂ ਇਹ ਦੇਖੋ ਜੇ ਤੁਸੀਂ ਆਲ ਓਵਰ ਸਸਕੈਚਵਨ ਦੀ ਗੱਲ ਕਰੋ ਤਾਂ ਉੱਥੇ 38% ਤੇ ਉੱਥੇ ਆਪਣੇ ਕੰਜ਼ਰਵੇਟਿਵ ਪਾਰਟੀ ਆ ਤੇ 25% ਤੇ ਉਹ ਆ, ਤੇ ਜੇ ਮੈਂ ਰਜਾਇਨਾ ਦੀ ਇਕੱਲੀ ਗੱਲ ਕਰਾਂ ਉੱਥੇ ਦੇਖ ਲਓ ਕਿੰਨਾ ਫਰਕ ਪੈ ਗਿਆ ਜੀ, ਇਸ ਵੇਲੇ ਜਿਹੜੀ ਲਿਬਰਲ ਆ ਉਹ 37% ਤੇ 42 ਤੇ ਉਹ ਆ ਜੀ।
ਜੀ ਜੀ ਜੀ,
ਸਾਰਾ ਕੁਛ
ਮੈਨੂੰ ਮੈਨੀਟੋਬਾ ਦੇ ਵਿਚ ਵੀ ਸਰਪ੍ਰਾਈਜ਼ ਲੱਗਦਾ ਵੀ ਕੋਈ ਨਾ ਕੋਈ ਉਥੋਂ ਵੀ ਸਰਪ੍ਰਾਈਜ਼ ਰਿਜ਼ਲਟ ਆਉਣਗੇ।
ਹੁਣ ਸਿੱਧਾ ਜੇ ਆਪਾਂ ਸੈਂਪਲ ਮੈਥ ਕਰਨਾ ਹੋਵੇ ਕਿ 172 ਸੀਟਾਂ ਚਾਹੀਦੀਆਂ ਤੇ ਲਿਬਰਲ ਨੇ ਮੰਨ ਲਓ ਕਿ ਇਥੋਂ ਅੰਟੇਰੀਓ ਚੋਂ ਤਾਂ ਕਬੈਕ ਚੋਂ ਪਾ ਕੇ 130 ਸੀਟਾਂ ਕਲੀਅਰ ਕਰ ਜਾਣੀਆਂ ਇਹਨਾਂ ਨੇ, ਸਿਰਫ ਉੱਤੇ ਇਹਨਾਂ ਨੂੰ ਚਾਹੀਦੀਆਂ 42 ਸੀਟਾਂ। 42 ਦੇ ਵਿਚ ਇਸ ਵੇਲੇ 22 ਸੀਟਾਂ ਦੱਸਦੇ ਆ ਕਿ ਉਥੋਂ ਆਪਣੇ ਵੈਨਕੂਵਰ ਤੋਂ ਵੀ ਇਹਨਾਂ ਨੇ ਲੈ ਜਾਣੀਆਂ, ਚਲੋ 20 ਰੱਖੋ ਉਥੋਂ, 20 ਸੀਟਾਂ ਉਹ ਰੱਖੋ, ਅਗਲੀਆਂ ਤੇ ਚਾਹੀਦੀਆਂ 22 ਆ, 26-27 ਸੀਟਾਂ ਅਟਲਾਂਟਿਕ ਦੀਆਂ ਪੱਕੀਆਂ, ਉਹ ਇਹਨਾਂ ਦੀਆਂ ਕੋਈ ਹਿਲਾ ਨੀ ਸਕਦਾ ਜੀ। ਜੇ ਆਪਾਂ ਏਦਾਂ ਕੀਤਾ ਜਾਵੇ ਤਾਂ 180 ਵੀ ਪਾ ਰਿਹਾ ਨਾ, ਚਲੋ ਸਰਵੇ ਤਾਂ 200 ਵੀ ਦੱਸ ਰਹੇ ਆ,
ਸਰਵੇ 204 ਵੀ ਦੱਸਦੇ, 200 ਵੀ ਦੱਸਦੇ ਆ, ਫੇਰ ਵਿਚੋਂ ਅੱਜ ਜਿਹੜੇ ਕੁਝ ਆਏ ਨੇ ਉਹ 185 ਵੀ ਦੱਸਣ ਲੱਗ ਪਏ ਨੇ। ਹਾਂਜੀ, ਬਾਕੀ
ਹੁਣ ਇਹਨਾਂ ਦੀ ਰਾਣਾ ਜੀ ਹੋਪ ਇਹ ਆ ਕਿ ਜਿਹੜੀਆਂ 16 ਤਰੀਕ ਨੂੰ ਡਿਬੇਟ ਹੋਣੀ ਆ, ਚਲੋ ਸਾਰਿਆਂ ਨੂੰ ਪਤਾ ਕਿ ਕਾਰਨੀ ਸਾਹਿਬ ਦੀ ਥੋੜੀ ਜਿਹੀ ਫ੍ਰੈਂਚ ਦੂਸਰਿਆਂ ਨਾਲੋਂ ਮਾੜੀ ਆ ਥੋੜੀ ਜਿਹੀ ਨਾ, ਤੇ ਇਹਨਾਂ ਨੇ ਇਹ ਹੈਗਾ ਕਿ ਆਪਾਂ ਉਹਨੂੰ ਸਿੱਟ ਲੈਣਾ ਉੱਥੇ ਫ੍ਰੈਂਚ ਡਿਬੇਟ ਦੇ ਵਿੱਚ, ਚਾਹੇ ਫ੍ਰੈਂਚ ਡਿਬੇਟ ਚ ਉਹਦਾ ਨੰਬਰ ਇਸ ਵੇਲੇ ਜੋ ਦੱਸ ਰਹੇ ਕਿ ਤੀਸਰੇ ਨੰਬਰ ਤੇ ਆਏਗਾ, ਪਰ ਫੇਰ ਵੀ ਉਹ ਜਿਹੜੇ ਲੋਕ ਆ ਵੋਟ ਕੰਜਰਵੇਟਿਵ ਪਾਰਟੀ ਨੂੰ ਫੇਰ ਵੀ ਕਦੀ ਨਹੀਂ ਪਾਉਣਗੇ, ਜੇ ਆਈ ਤਾਂ ਦੂਏ ਬੰਦੇ ਜਾਊਗੀ ਉਹ ਜੀ ਨਾ।
ਨਹੀਂ ਜੀ, ਦਰਅਸਲ ਉੱਥੇ ਕੀ ਆ ਕਿ ਜਿਹੜਾ ਕਾਰਨੀ ਹੋ ਰਹੀ ਨਾ, ਉਹ ਸਿਆਣੇ ਨੇ ਇਸ ਪੱਖੋਂ, ਉਨ੍ਹਾਂ ਨੇ ਨਾ ਪਹਿਲਾਂ ਇਹ ਗੱਲ ਮੰਨ ਲਈ, ਐਡਮਿਟ ਕਰ ਲਈ ਕਿ ਭਾਈ ਮਾਈ ਫ੍ਰੈਂਚ ਇਜ 6 out of 10, ਹਾਲਾਂਕਿ ਮੈਂ ਉਹ 6 ਤੋਂ ਉੱਪਰ ਹੀ ਨੇ, ਪਰ ਉਹਨੇ ਕਹਿ ਲਓ ਵੀ ਇਸ ਇਹ ਕਹਿਣ ਦੇ ਨਾਲ ਐਕਸਪੈਕਟੇਸ਼ਨ ਘਟਾਤੀਆਂ ਮੋਰਲੇ ਬੰਦੇ ਦੀਆਂ। ਹਾਂਜੀ, ਹੁਣ ਜਦੋਂ ਮੈਂ ਇਹ ਗੱਲ ਕਰਕੇ ਬੈਠਾ ਵਾਂ ਭਾਈ, ਮੈਨੂੰ ਮੇਰੇ ਨਾਲ ਦਾ ਤਾਂ ਕੋਈ ਗਿਆਨੀ ਹੈ ਹੀ ਨਹੀਂ। ਹਾਂਜੀ, ਉਦੋਂ ਐਕਸਪੈਕਟੇਸ਼ਨ ਵੱਧ ਹੁੰਦੀ ਵੀ ਆਹ ਬੰਦਾ, ਪਰ ਮੇਨ ਚੀਜ਼ ਇਹ ਆ ਵੀ ਚਲੋ ਭਾਸ਼ਾ ਦੇ ਵਿੱਚ ਕਿਤੇ ਕੁੱਤਾ ਫਸ ਸਕਦਾ, ਪਰ ਇਸ ਚੀਜ਼ ਦਾ ਉਹ ਆਲਰੇਡੀ ਪਤਾ ਹੈ, ਔਰ ਜਿਹੜੇ ਆਹ ਨੰਬਰਸ ਆ ਰਹੇ ਨੇ ਨਾ, ਉਹ ਦ ਕਵੈਕਰਸ ਆਰ ਆਲਰੇਡੀ ਨੋ, ਜਿਹੜਾ ਨਾ ਮਾਰਕ ਕਾਰਨੀ ਹੋਰਾਂ ਦਾ ਫਰਾਂਸ ਜਾਣਾ, ਉਹ ਸਾਰਾ ਕੁਛ ਜਿਹੜਾ ਸੀਗਾ, ਹੀ ਨੋਜ਼ ਐਵਰੀਥਿੰਗ, ਯੂ ਨੋ, ਉਹ ਕਹਿ ਲਓ ਵੀ ਦੁੱਧ ਪੀਂਦਾ ਬੱਚਾ ਤਾਂ ਹੈ ਹੀ ਨਹੀਂ। ਹਾਂਜੀ, ਚਲੋ ਵੱਖਰੀ ਗੱਲ ਆ ਕਿ ਜਿਹੜੇ ਉਹਨੂੰ ਪੋਲੀਟਿਕਸ ਦਾ ਤਜਰਬਾ ਹੈ ਨਹੀਂ, ਔਰ ਮੇਰੇ ਖਿਆਲ ਚ ਉਹਦਾ ਐਡਵਾਂਟੇਜ ਹੀ ਇਹੀ ਹੈ ਵੀ ਉਹ ਹੀ ਇਜ਼ ਨੋਟ ਕਰੀਅਰ ਪੋਲੀਟੀਸ਼ੀਅਨ।
ਬਾਕੀ ਆਪਣੇ ਡਾਕ ਬੋਰਡ ਦੇ ਮੈਨੇਜਰ ਨੇ 2 ਵੀਕ ਪਹਿਲਾਂ ਵੀ ਕਿਹਾ ਸੀਗਾ ਕਿ
ਕੈਂਪੇਨ ਮੈਨੇਜਰ, ਹਾਂਜੀ,
ਇਹਨੂੰ ਚੇਂਜ ਕੀਤਾ ਜਾਵੇ, ਉਸ ਤੋਂ ਬਾਅਦ ਲਾਸਟ ਵੀਕ ਵੀ ਉਹਨਾਂ ਨੇ ਕਿਹਾ ਹੈ ਕਿ ਇਹਨਾਂ ਦੀ ਜਿਹੜੀ ਕੈਂਪੇਨ ਹੈ ਮਾਲ ਪ੍ਰੈਕਟਿਸ ਆ ਹਨਾ, ਉਹਦੇ ਤੇ ਫੇਰ ਇਹ ਬੜੇ ਚੜਦੇ ਆ, ਫੇਰ ਉਹਨੇ ਇਹੀ ਇਹਨਾਂ ਨੂੰ ਕਿਹਾ ਕਿ ਜਿਹੜੇ ਸਰਵੇ ਆਉਂਦੇ ਆ ਵੀ ਤੁਸੀਂ ਇਹਨਾਂ ਨੂੰ ਸਟਾਪ ਕਰੋ, ਬਈ ਇੰਨਾ ਗਲਤ ਵੀ ਨਹੀਂ ਇਹ ਸਰਵੇ ਹੁੰਦੇ ਜਿਹੜੇ ਤੁਸੀਂ ਕਰ ਰਹੇ ਆ। ਜੇ ਹੁਣ ਆਪਾਂ 2021 ਦੀ ਗੱਲ ਕਰਦਾ ਵਿੱਚ, ਉਸ ਵੇਲੇ 33.7 PC ਨੂੰ ਤੇ 31.7 ਜਿਹੜੇ ਆ ਲਿਬਰਲ ਨੂੰ ਉਸ ਵੇਲੇ ਦਿੱਤੇ ਸੀ, ਫਰਕ ਕੀ ਰਿਹਾ ਇਹਨਾਂ ਦਾ, 32% ਲਿਬਰਲ ਨੂੰ ਆਈ ਆ, 34% ਜਿਹੜੀ ਆ PC ਨੂੰ ਆਈ ਆ, ਆਲਮੋਸਟ 19% ਦਾ ਮਾੜਾ ਮੋਟਾ ਫਰਕ ਹੁੰਦਾ ਹੈ ਮੇਰੇ ਹਿਸਾਬ ਨਾਲ ਤਾਂ ਸਰਵੇ ਜਿਹੜੇ ਲਾਸਟ ਇਲੈਕਸ਼ਨਾਂ ਹੋਈਆਂ ਉਹਨਾਂ 'ਚ ਕੋਈ ਗਲਤ ਨਹੀਂ।
ਇਹ ਵੀ ਇੱਕ ਸਟ੍ਰੈਟਜੀ ਆ ਜੀ, ਤੁਸੀਂ ਦੇਖਿਆ ਹੋਣਾ ਕਿ ਜਦੋਂ ਪਿਛਲੀ ਵਾਰੀ ਨਾ ਟਰੰਪ ਹੋਰੀ ਜਦੋਂ ਜੋ ਬਾਈਡਨ ਨੂੰ ਜਿੱਤਿਆ ਨਾ, ਉਦੋਂ ਉਹਨਾਂ ਨੇ ਆਹ ਜਿਹੜਾ ਸੀਗਾ ਟੈਕਟਿਕਸ ਖੇਡਿਆ ਸੀਗਾ ਵੀ ਬਾਅਦ ਦੇ ਵਿੱਚ ਜਿਹੜਾ 6 January ਵਾਲਾ ਉੱਥੇ ਮਸਲਾ ਹੋਇਆ ਸੀ ਨਾ, ਵੀ ਜਦੋਂ ਉੱਥੇ ਜਾ ਕੇ ਤੇ ਸਾਰੇ ਜਿਹੜੇ ਉਹ ਵਾਈਟ ਹਾਊਸ ਪੈ ਗਏ, ਉਹ ਲੋਕਾਂ ਦੇ ਸਿਰਾਂ ਦੇ ਵਿੱਚ ਇਹ ਗੱਲ ਪਾਈ ਸੀ ਵੀ ਭਾਈ ਇਹਦੇ ਰੋਲ ਮਾਰਿਆ ਕਰਕੇ ਅਸੀਂ ਹਰੇ ਹਾਂ, ਅਦਰਵਾਈਜ਼ ਅਸੀਂ ਤਾਂ ਹਰਨਾ ਹੀ ਨਹੀਂ ਸੀ। ਸੇਮ ਤਰੀਕੇ ਦੇ ਨਾਲ ਜਿਹੜੇ ਆ ਉਹ ਸਟ੍ਰੈਟਜੀ ਜਿਹੜੀ ਆ ਉਹ ਇੱਥੇ ਵਰਤੀ ਜਾ ਰਹੀ ਆ, ਜਿਹੜਾ ਉਹ ਜਿਹੜਾ ਜਿਹੜੇ ਫੇਕ ਸਰਵੇ ਜਿਹੜਾ ਉਹ ਕਿਹਾ ਜਾ ਰਿਹਾ। ਚਲੋ ਸਰ, ਕਰਦੇ ਆਪਾਂ ਗੱਲ ਲੇਟਰ, ਮੇਰੇ ਇੱਕ ਦੋ ਕਾਲ।
ਹਾਂਜੀ, ਮੈਂ ਮਾੜੀ ਜਿਹੀ ਹੋਰ ਗੱਲ ਕਰਨੀ ਹੈ, ਜਿਹੜੀ ਇਹ ਨੈਗੇਟਿਵ ਕੈਂਪੇਨ ਅਜੇ ਵੀ ਨਹੀਂ ਛੱਡਦੇ, ਹੁਣ ਤੁਸੀਂ ਦੇਖੋ 2 ਵਾਰੀ ਇਹਨਾਂ ਨੇ ਕਾਰਨੀ ਸਾਹਿਬ ਨੇ ਆਪਣੀ ਪੌਜ ਕੀਤੀ ਸੀ ਉਹ ਕੈਂਪੇਨ, ਤੀਸਰੀ ਵਾਰੀ ਪੌਜ ਕੀਤੀ ਸੀ ਕਿਉਂਕਿ ਹੁਣ ਆ ਜਿਹੜਾ ਟੈਰਿਫ ਦਾ ਮਸਲਾ ਉਹਦਾ ਆਨਸਰ ਵੀ ਉਹਨਾਂ ਨੂੰ ਦੇਣਾ ਆ, ਉਹ ਇਹਨਾਂ ਨੇ ਇਸ਼ੂ ਦੇਖ ਲਓ ਪੋਲੀਵਰ ਨੇ ਇਹ ਇਸ਼ੂ ਬਣਾ ਲਿਆ, ਫਿਰ ਦੇਖ ਲਓ ਵੀ ਲੋਕਾਂ ਨੂੰ ਸਾਹਮਣੇ ਆਉਂਦੇ ਕਰਕੇ ਉਹ ਵੀ ਇਹਨਾਂ ਦੇ ਨੈਗੇਟਿਵ ਹੀ ਜਾ ਰਹੀ ਹੈ। ਧੰਨਵਾਦ ਰਾਣਾ ਸਾਹਿਬ,
ਬਹੁਤ ਮਿਹਰਬਾਨੀ, ਬਹੁਤ ਮਿਹਰਬਾਨੀ। ਸੋ ਗੱਲ ਇਹ ਆ ਵੀ ਬਹੁਤੀ ਵਾਰੀ ਜਿਹੜਾ ਨਾ ਵੀ ਸਿਰਫ ਤੇ ਸਿਰਫ ਨੈਗੇਟਿਵ, ਤੁਸੀਂ ਦੂਜੇ ਦੇ ਉੱਪਰ ਚੱਕਰ ਸਿੱਟੀ ਜਾਣਾ, ਦੂਜੇ ਨੂੰ ਹੀ ਉਹਦੀਆਂ ਹੀ ਬੁਰਾਈਆਂ ਗਿਣਾਈ ਜਾਣਗੀਆਂ, ਤੇ ਆਪਣੀਆਂ ਚੰਗਿਆਈਆਂ ਤੁਸੀਂ ਕੀ ਕਰਨਾ ਉਹ ਤੁਸੀਂ ਦੱਸੋਗੇ ਨਾ, ਉਹ ਉਲਟ ਹੀ ਜਾਂਦਾ ਹੁੰਦਾ। ਖੈਰ, ਅੱਜ ਦਾ ਇਹ ਪ੍ਰੋਗਰਾਮ ਟੌਪ ਚੋਇਸ ਇਲੈਕਟ੍ਰੋਨਿਕਸ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਦਾ ਕੀਤਾ ਜਾ ਰਿਹਾ। 16 ਇੰਟਰਮੋਡਲ ਡਰਾਈਵ ਤੇ ਤੁਸੀਂ ਪਹੁੰਚਣਾ, ਜੇ ਤੁਸੀਂ ਫਰਿੱਜ, ਸਟੋਵ, ਵਾਸ਼ਰ, ਡਰਾਇਰ ਜਾਂ ਫਿਰ ਟੀਵੀ ਛੋਟੇ ਛੋਟੇ ਦਾ ਵੱਡੇ ਤੋਂ ਵੱਡਾ ਲੈਣਾ ਚਾਹੁੰਦੇ ਹੋ ਤਾਂ ਟੌਪ ਚੋਇਸ ਇਲੈਕਟ੍ਰੋਨਿਕਸ 905-799-0045। ਇਹਨਾਂ ਕੋਲ ਬਹੁਤਾ ਸਮਾਨ ਜਿਹੜਾ ਜੀ ਉਹ ਸਟਾਕ ਦੇ ਵਿੱਚ ਹੈ ਜਿਹਦੇ ਤੇ ਟੈਰਫ ਦਾ ਕੋਈ ਅਸਰ ਨਹੀਂ ਆ, ਤੁਸੀਂ ਇੱਥੇ ਜਾ ਆਇਓ ਭਾਈ, ਰੱਬ ਕਰੇ ਤੁਹਾਡਾ ਭਲਾ। HK ਟਾਇਰ ਸੈਂਟਰ 6191 ਅਟਲਾਂਟਿਕ ਡਰਾਈਵ ਤੇ ਪਹੁੰਚਣਾ, ਆਪਣੀਆਂ ਕਾਰਾਂ ਬਣਾ, ਟਰੱਕਾਂ, ਡੰਪ ਟਰੱਕਾਂ, ਟਰੈਕਟਰਾਂ, ਟ੍ਰੇਲਰਾਂ ਦੇ ਤੁਸੀਂ ਟਾਇਰ ਪਾਉਣੇ ਨੇ, ਤੇ HK ਟਾਇਰ ਸੈਂਟਰ 647-295-4400 ਤੇ ਸੰਪਰਕ ਕਰ ਲੈਣਾ। ਏਸ਼ੀਅਨ ਫੂਡ ਸੈਂਟਰ ਤੇ ਤੁਸੀਂ ਸਾਫ ਸੁਥਰੀਆਂ ਦਾਲਾਂ, ਸਬਜ਼ੀਆਂ, ਫਲ, ਫਰੂਟ, ਗ੍ਰੋਸਰੀ ਵਧੀਆ ਲੈਣੀ ਹੈ ਤੇ ਏਸ਼ੀਅਨ ਫੂਡ ਸੈਂਟਰ 416-740-3262 ਤੇ ਸੰਪਰਕ ਕਰ ਸਕਦੇ ਹੋ। ਰਾਜਕਾਰ ਪਟ ਐਂਡ ਫਲੋਰਿੰਗ, ਰੈਜੀਡੈਂਸ਼ੀਅਲ ਜਾਂ ਫਿਰ ਕਮਰਸ਼ੀਅਲ ਕਾਰਪੇਟ ਪਾਉਣੀ, ਹਾਰਡਵੁੱਡ ਫਲੋਰ, ਲਗਜ਼ਰੀ ਵਾਈਨਲ ਪਲੈਂਕਸ ਲੈਣੀਆਂ ਨੇ, ਲੈਮੀਨੇਸ਼ਨ ਫਲੋਰ ਜਾਂ ਫਿਰ ਰੋਲਰ ਸ਼ੇਡਸ ਲੈਣੇ ਤਾਂ 416-953-62-33 953-62-33 20 Wilkinson ਰੋਡ ਦੇ ਯੂਨਿਟ ਨੰਬਰ 11-12 ਚ ਪਹੁੰਚ ਸਕਦੇ ਹੋ ਜੀ, ਤੇ ਰੱਬ ਕਰੇ ਤੁਹਾਡਾ ਭਲਾ। ਤੇ ਦਲਵਿੰਦਰ ਸਿੰਘ ਹੋਰਾਂ ਨਾਲ ਗੱਲਬਾਤ ਕਰਨੀ ਹੈ, ਜੇ ਤੁਸੀਂ ਆਟੋ, ਹੋਮ, ਕਮਰਸ਼ੀਅਲ ਇੰਸ਼ੋਰੈਂਸ ਕਰਵਾਉਣੀ ਚਾਹੁੰਦੇ ਹੋ, ਤੁਹਾਡੀ ਰੀਨਿਊਅਲ ਆਈ ਹੈ ਜੀ ਆਟੋ ਦੀ, ਤੇ ਇੱਕ ਵਾਰੀ ਇਹਨਾਂ ਨੂੰ ਫੋਨ ਕਰਿਓ, ਪੈਸੇ 4 ਬਚ ਜਾਣਗੇ। ਘਰ ਦੀ ਤੇ ਕਾਰਾਂ ਦੀ ਇੰਸ਼ੋਰੈਂਸ ਇਕੱਠੀ ਕਰਵਾਉਂਦੇ ਹੋ ਤਾਂ ਵੀ ਤੁਸੀਂ ਪੈਸੇ ਬਚਾ ਸਕਦੇ ਹੋ, ਤੇ ਜੇ ਤੁਸੀਂ ਕਮਰਸ਼ੀਅਲ ਇੰਸ਼ੋਰੈਂਸ ਲੈਣੀ ਹੈ, ਕੋਈ ਬਿਜ਼ਨਸ ਤੁਹਾਡਾ ਹੈ ਤੁਸੀਂ ਉਹਦੀ ਇੰਸ਼ੋਰੈਂਸ ਲੈਣੀ ਹੈ। ਤੇ ਦਲਵਿੰਦਰ ਸਿੰਘ ਹੋਰੀ 905-749-6447 ਤੇ ਸੰਪਰਕ ਕਰ ਸਕਦੇ ਹੋ। ਆਪਣੇ ਕੋਲ ਬਚੇ ਮਿੰਟ ਜੀ ਤਿੰਨ, ਤੇ ਮੇਰੇ ਨਾਲ ਬਿਰਦੀ ਸਾਹਿਬ ਆ ਗਏ ਨੇ। ਸਰ ਜੀ ਆਇਆਂ ਨੂੰ ਸਵਾਗਤ ਹੈ।
ਰਾਣਾ ਜੀ ਤੁਹਾਨੂੰ ਤੁਹਾਡੇ ਸਾਰੇ ਸਰੋਤਾਂ ਨੂੰ ਜੀ ਬੜੇ ਪਿਆਰ ਸਤਿਕਾਰ ਨਾਲ ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ।
ਮੈਂ ਸੁਣ ਰਿਹਾ ਸੀ ਬਾਜੀ ਦੀਆਂ ਗੱਲਾਂ ਜੀ, ਬੜੀਆਂ ਇੰਟੈਲੀਜੈਂਟ ਗੱਲਾਂ ਕਰਕੇ ਗਏ ਆ ਉਹ, ਮਤਲਬ ਇੱਥੋਂ ਪਤਾ ਲੱਗਦਾ ਜੀ ਸਾਡੇ ਸਰੋਤੇ ਜਾਂ ਆਮ ਵੋਟਰ ਵੀ ਮਤਲਬ ਇੰਨੀ ਕੁ ਨੌਲੇਜ ਹੁਣ ਰੱਖਦੇ ਆ ਜੀ, ਤੇ ਜਿਹਦੇ ਵਿੱਚ ਕੋਈ ਆਪਾਂ ਨੂੰ ਕਿੰਤੂ ਪਰੰਤੂ ਰਹਿ ਨੀ ਗਿਆ। ਮੈਂ ਤਾਂ ਇੱਕ ਗੱਲ ਕਰਨੀ ਹੈ ਜੀ, ਜਿਹੜੀ ਤੁਸੀਂ ਪਾਮਗਲ ਭਾਈ ਸਾਹਿਬ ਦੀ ਆਪਾਂ ਗੱਲ ਕਰਕੇ ਆਏ ਆ, ਚਲੋ ਸਾਡੇ ਹੀ ਕੈਂਡੀਡੇਟ ਰਹੇ ਆ, ਤੁਸੀਂ ਵੀ ਸਪੋਟ ਰਹੇ, ਆਪਾਂ ਵੀ ਸਪੋਟ ਰਹੇ, ਜੋ ਡਾਇਰੈਕਟਰੀ ਸਾਡੇ ਇਲਾਕੇ ਦੇ ਵੀ ਹੈਗੇ ਉਹ, ਪਰ ਅੱਜ ਕੱਲ ਜਿਹੜਾ ਉਹ ਰੋਲ ਪਲੇ ਕਰ ਰਿਹਾ ਜੀ, ਠੀਕ ਹੈ ਕਿੰਗੇ ਮੇਕਰ ਦਾ ਰੋਲ ਤਾਂ ਉਹਨੇ ਪਲੇ ਕੀਤਾ ਹੀ ਕੀਤਾ, ਚਲੋ ਵਧੀਆ ਗੱਲ ਹੈ ਜੇ ਸਾਡੇ ਚੋਂ ਕੋਈ ਕਿੰਗੇ ਮੇਕਰ ਬਣਦਾ, ਪਰ ਹੁਣ ਉਹ ਕੁਛ ਪਿਛਲੇ ਕੁਛ ਦਿਨਾਂ ਤੋਂ ਜਿਹੋ ਜਿਹੀ ਭਾਸ਼ਾ ਉਹ ਰੇਡੀਓ ਤੇ ਆ ਕੇ ਜਾਂ ਹੋਰ ਥਾਵਾਂ ਤੇ ਆ ਕੇ ਬੋਲਣ ਲੱਗ ਗਿਆ ਜੀ, ਇਸ ਲਿਬਰਲ ਸਪੋਰਟਰਾਂ ਵਾਸਤੇ ਜਾਂ ਲਿਬਰਲ ਪਾਰਟੀ ਵਾਸਤੇ ਜਿਹੋ ਜਿਹੀ ਭਾਸ਼ਾ ਉਸ ਤੇ ਥੱਲੇ ਉਤਰ ਆਏ ਆ, ਉਹ ਜੀ ਏਡੇ ਪੁਰਾਣੇ ਲੀਡਰ ਨੂੰ ਸੋਭਦੀ ਨੀ ਗੱਲ ਜੀ, ਉਹ ਮੂਰਖ ਕਹਿਣਾ, ਕਿਸੇ ਨੂੰ ਬੇਵਕੂਫੀਆਂ ਕਰਨ ਵਾਲੇ ਕਹਿਣਾ, ਵਾਹ ਯਾਦ ਗੱਲਾਂ ਕਰਨ ਵਾਲੇ ਕਹਿਣਾ, ਇਹ ਉਹਨਾਂ ਦੇ ਮੂੰਹ ਆਮ ਸੁਣਨ ਨੂੰ ਇਹ ਗੱਲਾਂ ਮਿਲਦੀਆਂ ਜੀ।
ਚਲੋ ਕੋਈ ਨਹੀਂ,
ਮਤਲਬ ਅਫਸੋਸ ਹੁੰਦਾ, ਨਹੀਂ ਜੀ ਨਹੀਂ ਪਤਾ,
ਮਹਾਰਾਜ ਰਾਜ ਰੱਖੇ,
ਗੱਲ ਕਰਨੀ ਪੈਂਦੀ ਹੈ ਜੀ, ਕਿਉਂਕਿ ਜੇ ਤੁਸੀਂ ਮੈਂ ਕੋਈ ਸਪੋਰਟ ਕਰਦੇ ਜਾਂ ਕੋਈ ਹੋਰ ਵੀ ਸਪੋਰਟਰ ਹੈਗਾ ਤੇ ਸਾਡੇ ਵਾਸਤੇ ਇਹੋ ਜਿਹੀ ਭਾਸ਼ਾ ਵਰਤੋਂ ਕਰ, ਫਿਰ ਐਕਸਪੈਕਟ ਕਰੋਗੇ ਭਾਈ ਅਸੀਂ ਉਹਨਾਂ ਨੂੰ ਫੁੱਲ ਪਾਵਾਂਗੇ, ਤਾਂ ਗੱਲ ਹੋਣੀ ਨੀ ਜੀ। ਜਿਹੜੀ ਮਤਲਬ ਨੈਗਟਿਵ ਪੇਣ ਉਹਦਾ ਲੀਡਰ ਦਾ ਕਰਦਾ ਹੀ ਕਰਦਾ ਜੀ, ਇਹਨਾਂ ਨੂੰ ਆਪਦੇ ਨਾਲ ਦੇ ਜਿਹੜੇ ਲੋਕ ਤੁਰੇ ਫਿਰਦੇ ਜਿਹਨਾਂ ਨਾਲ ਵਿਚਰਦੇ ਇਕੱਠੇ ਰਹੇ ਆ, ਜਿਵੇਂ ਹੁਣ ਅੱਜ ਹੁਣ ਤੁਸੀਂ ਗੱਲ ਕਰਦੇ ਹੋ ਗੱਲ ਭਾਜੀ ਹੋਣੀ ਤੇ ਆ ਗਏ ਜਾਂ ਵੀ ਗਰੇਵਾ ਸਾਹਿਬ ਆ ਗਏ, ਉਹਨਾਂ ਨੂੰ ਵੀ ਉਸ ਭਾਸ਼ਾ ਵਰਤਣਗੇ ਤੇ ਫਿਰ ਇਹ ਗੱਲ ਕਿੱਧਰ ਨੂੰ ਜਾਊਗੀ। ਇਹਦਾ ਮਤਲਬ ਇਹ ਹੈ ਵੀ ਇਹੋ ਜਿਹੇ ਲੋਕ ਜਿਹੜੇ ਹੈਗੇ ਜਿਹੜੇ ਸਿਰਫ ਇਸ ਗੱਲ ਨਾਲ ਔਖੇ ਹੋ ਜਾਂਦੇ ਭਾਈ, ਉਹਨਾਂ ਦੀ ਗੱਲ ਨੂੰ ਕਿਸੇ ਨੇ ਵਿਰੋਧਤਾ ਕਰਤੀ, ਉਹਨਾਂ ਨੂੰ ਇਹੋ ਜਿਹੀ ਭਾਸ਼ਾ ਦਿੱਤੇ ਹੁੰਦੇ, ਉਹ ਬੰਦੇ ਲੀਡਰ ਬਣਨ ਦੇ ਕਾਬਿਲ ਨਹੀਂ ਹੈਗੇ ਜੀ। ਮੈਂ ਤਾਂ ਇਹ ਗੱਲ ਕਰਨੀ ਚਾਹੁੰਦਾ, ਨੈਗੇਟਿਵ ਕੰਪੇਨ ਤੋਂ ਬਚੋ ਤੇ ਗੱਲਾਂ ਬੜੇ ਕਲੀਅਰ ਹੈ ਜੀ। ਜਿਹੜੀ ਗੱਲ ਦਾ ਕੋਈ ਮੁੱਦੇ ਦਾ ਮੁੱਦੇ ਨਾਲ ਮੁੱਦੇ ਦੀ ਗੱਲ ਕਰਨੀ ਹੈ ਉਹਦੇ ਵਾਸਤੇ ਤੁਸੀਂ ਉਹੀ ਗੱਲ ਕਰਿਆ ਕਰੋ। ਅੱਜ ਕੱਲ ਨੈਗੇਟਿਵ ਕੰਪੇਨ ਦੀ ਗੱਲ ਮੈਂ ਵਾਰ ਵਾਰ ਫੇਰ ਕਰੀ ਜਾਂਦਾ ਜੀ, ਤੇ ਉਹੀ ਕੰਮ ਉਹ ਵਾਰ ਵਾਰ ਫੜਿਆ ਹੋਇਆ, ਕਿਤੇ ਕਹਿੰਦੇ ਅਮਕਾਰ ਨੀ ਟੈਕਸ ਚੋਰੀ ਕਰ ਲਿਆ ਜੀ, ਮੈਨੂੰ ਵੀ ਗੱਲ ਆ ਜਾਂਦੀ ਰੇਡੀ ਚੋਰੀ
ਕਰ ਗਿਆ ਜੀ। ਹਾਂਜੀ
ਆਪਣਾ ਟਾਈਮ
ਹੋ ਗਿਆ, ਠੀਕ ਹੈ
ਜੀ,
ਥੈਂਕ ਯੂ ਸਰ,
ਠੀਕ ਹੈ ਜੀ, ਓਕੇ।
ਦੋਸਤੋ ਇਸੀ ਅੱਜ ਦਾ ਪ੍ਰੋਗਰਾਮ 416-620-1788 ਤੋਂ ਬਲਾਡ ਸਾਹਿਬ ਦਾ ਫੋਨ ਨੰਬਰ ਆ, ਵੱਧ ਵੀ ਗੱਲਬਾਤ ਕਰਨੀ ਮੇਰਾ ਫੋਨ ਨੰਬਰ ਆ 905-915-84-84। ਅਸਲ ਚ ਕੀ ਹੈ ਜੀ ਕਿ ਆਪਾਂ ਇਸੇ ਸਮਾਜ ਚ ਰਹਿਣਾ, ਜਿਹੜੀ ਡੈਮੋਕਰੇਸੀ ਆ ਨਾ ਉਹਦੀ ਬਿਊਟੀ ਇਹੀ ਆ ਕਿ ਜਿਹੜੇ ਜਿਹੜੀ ਪਾਰਟੀ ਨੂੰ ਜਿਹੜੇ ਉਮੀਦਵਾਰ ਨੂੰ ਵੱਧ ਲੋਕਾਂ ਨੇ ਵੋਟਾਂ ਪਾਤੀਆਂ ਉਹ ਜਿੱਤ ਜਾਣਾ ਤੇ ਦੂਜੇ ਨੇ ਓਬਵੀਅਸਲੀ ਹਾਰ ਜਾਣਾ। ਤੁਸੀਂ ਜਿਹੋ ਜਿਹੀ ਵਿਚਾਰਧਾਰਾ ਨੂੰ ਪਸੰਦ ਕਰਦੇ ਹੋ, ਆਪਣੇ ਪਸੰਦੀਦਾ ਕੈਂਡੀਡੇਟ, ਆਪਣੀ ਪਸੰਦੀਦਾ ਪਾਰਟੀ, ਉਹਨੂੰ ਤੁਸੀਂ ਰੱਜ ਕੇ ਜ਼ੋਰ ਲਾ ਕੇ ਵੋਟ ਪਾਓ। ਹਾਂਜੀ, ਜਿਹੜੀ ਬਗੈਰ ਗੱਲੋਂ ਆਹ ਜਿਹੜੀ ਭਕਾਈ ਮਾਰਨੀ ਜਿਹੜੀ ਆ ਉਹਦੇ ਚ ਕੋਈ ਬਹੁਤਾ ਜ਼ਿਆਦਾ ਕਹਿ ਲਓ ਕਿ ਫਾਇਦਾ ਨਹੀਂ ਆ। ਜੇ ਕੰਜ਼ਰਵੇਟਿਵ ਦੀ ਸਰਕਾਰ ਬਣ ਗਈ ਤੇ ਜਿਨ੍ਹਾਂ ਨੇ ਇਕੱਲਿਆਂ ਨੇ ਕੰਜ਼ਰਵੇਟਿਵ ਨੇ ਵੋਟਾਂ ਪਾਈਆਂ ਉਹਨਾਂ ਦੀ ਨਹੀਂ ਹੋਣੀ, ਉਹ ਮੇਰੀ ਵੀ ਉਨੀ ਹੋਣੀ ਆ। ਜੇ ਲਿਬਰਲ ਦੀ ਸਰਕਾਰ ਬਣ ਗਈ ਤੇ ਮੈਂ ਮੰਨ ਲਓ ਲਿਬਰਲ ਨੂੰ ਵੋਟ ਪਾਈ ਆ ਤੇ ਉਹਨੇ ਸਿਰਫ ਤੇ ਸਿਰਫ ਇਕੱਲੀ ਮੇਰੀ ਸਰਕਾਰ ਨਹੀਂ ਹੋਣੀ, ਮੈਨੂੰ ਲਿਬਰਲਾਂ ਨਹੀਂ ਹੋਣੀ, ਉਹ ਬਾਕੀਆਂ ਦੀ ਵੀ ਹੋਣੀ ਆ। ਹਾਂਜੀ, ਸੋ ਇਹ ਡੈਮੋਕਰੇਸੀ ਦੀ ਬਿਊਟੀ ਹੁੰਦੀ ਆ। ਅਸਲ ਦੇ ਵਿੱਚ ਕੀ ਆ ਕਿ ਜਿਹੜੇ ਨਾ ਜਿਹੜੇ ਪੁਰਾਣੇ ਬੰਦੇ ਨੇ ਆਪਾਂ ਉਹਨਾਂ ਦੇ ਸੁਭਾਅ ਜਾਣਦੇ ਹਾਂ, ਉਹਨਾਂ ਦੇ ਨਾਲ ਕੰਮ ਕੀਤਾ ਆ, ਪਤਾ ਆ, ਪਰ ਜਦੋਂ ਫਿਰ ਇਹੋ ਜਿਹੀ ਉਥਲ ਪੁਥਲ ਹੁੰਦੀ ਆ ਨਾ, ਇਹ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਜਿਹੜੇ ਸਵਾਲ ਜਿਹੜੇ ਉੱਠਣੇ ਬਹੁਤ ਸੁਭਾਵਕ ਵੀ ਆ ਤੇ ਉਹ ਲਾਜ਼ਮੀ ਵੀ ਆ, ਜ਼ਰੂਰੀ ਵੀ ਆ। ਸੋ ਬਹੁਤ ਬਹੁਤ ਧੰਨਵਾਦ ਜੀ, ਬਾਅਦ ਵਿੱਚ ਗੱਲਬਾਤ ਕਰਨੀ ਹੋਈ 905-915-84-84। ਘੱਟ ਵੱਧ ਬੋਲੇਗਾ ਤਾਂ ਮੁਆਫੀ ਹੋਵੇਗੀ, ਮੁਲਾਕਾਤ ਤੱਕ ਰੱਬ ਰੱਖਾ।
ਜਦੋਂ ਤੱਕ ਇਹ ਅੱਖੀਆਂ ਚ ਪਾਣੀ ਹੋਏ ਸੱਜਣਾ, ਜਦੋਂ ਤੱਕ ਇਹ ਅੱਖੀਆਂ ਚ ਪਾਣੀ ਹੋਏ ਸੱਜਣਾ, ਮੈਂ ਹੰਝੂਆਂ ਦੀ ਮਹਿਫਲ ਸਜਾਉਂਦਾ ਰਵਾਂਗਾ, ਸਜਾਉਂਦਾ ਰਵਾਂਗਾ, ਮੈਂ ਸਮਝਾਂਗਾ ਇਹਨੂੰ
listening to WTOR 770 AM, Youngstown, Toronto.
The views expressed on the preceding program may not necessarily be those of the owner or management of WTOR radio station.
अपने प्यारों को पैसे भेजें लैम्पफाई के जरिए, पैसे पहुंचे मिनटों में, वो भी आसान और महफूज तरीके से, गुड एक्सचेंज रेट के साथ। $150 भेजने पर $0 फीस। इसके अलावा अगर आप $100 से ज्यादा भेजें तो साइन अप करते वक्त रेफरल कोड E10 इस्तेमाल करें और अपनी पहली ट्रांजैक्शन पर 10% कैशबैक हासिल करें, यानी $500 भेजने पर $50 कैशबैक की सूरत में आपके अकाउंट में वापस। लैम्पफाई की 10% कैशबैक ऑफर के लिए आज ही लैम्पफाई की फ्री ऐप अपने फोन में डाउनलोड करें। विजिट lampfi.com फॉर टर्म्स एंड